ਸਰ ਸਾਹਿਬ ਵਿਖੇ ਸਤ ਸੰਗਤ ਕਰਨ ਦਾ ਸਮਾਂ ਪ੍ਰਾਪਤ ਹੋਇਆ ਹੈ। ਸ਼ਬਦਾ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਸ ਪਾਕ ਜਗ੍ਹਾ ਤੇ ਸੁਭਾਈਵਾਨ ਹੋ ਕੇ ਸਮੁੱਚੀ ਲੋਕਾਈ ਦੇ ਲਈ ਜੋ ਤੁਰਕੀ ਬਾਣੀ ਦਾ ਫੁਰਮਾਨ ਜਾਰੀ ਕਰਦੇ ਹਨ ਪ੍ਰਤੀ ਉਸ ਸ੍ਰੀ ਮੁਖ ਵਾਕ ਦੀ ਗੁਰੂ ਕੇ ਹੁਕਮਨਾਮੇ ਦੀ ਕਥਾ ਵਿਚਾਰ ਆਪ ਸੰਗਤਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੈਠ ਕਰਕੇ ਪ੍ਰਤੱਖ ਹਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੋਦ ਵਿੱਚ ਸਰਵਣ ਕਰਦੇ ਹੋ ਆਏ ਉਸ ਅਗੰਮੀ ਵਿਚਾਰ ਦੇ ਨਾਲ ਜੁੜ ਕਰਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਬਾਬਤ ਜੋ ਪਾਕ ਬੋਲ ਨੇ, ਪੂਰੇ ਗੁਰ ਕੀ ਸਾਚੀ ਬਾਣੀ, ਸੁਖ ਮਨ ਅੰਤਰ ਸਹਿਜ ਸਮਾਣੀ। ਜਿਹੜਾ ਵੀ ਇਸ ਬਾਣੀ ਨੂੰ ਪੜ੍ਹਦਾ ਹੈ, ਸੁਣਦਾ ਹੈ, ਹਿਰਦੇ ਵਿੱਚ ਟਿਕਾਉਂਦਾ ਹੈ, ਕਹਿੰਦੇ ਉਹਦੇ ਮਨ ਅੰਦਰ ਸਹਿਜ ਸ਼ਾਂਤੀ ਸੁਖ ਪ੍ਰਾਪਤ ਹੁੰਦਾ ਹੈ, ਰੋਗ ਸੋਗ ਉਸਦੇ ਮਿਟ ਜਾਂਦੇ ਨੇ। ਇੱਥੇ ਜਿਹੜੀ ਪਾਕ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਕਬੀਰ ਜੀ ਦੀ ਹੈ, ਜੋ ਫੁਰਮਾਨ ਸਾਡੇ ਲਈ ਅੱਜ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਹੈ, ਆਪਣੇ ਗਲਵੇ ਮੁਬਾਰਕ ਤੋਂ ਭਗਤ ਕਬੀਰ ਜੀ ਮਹਾਰਾਜ ਜੋ ਲੋਕਾਈ ਦੇ ਭਲੇ ਹਿੱਤ ਫੁਰਮਾਨ ਕਰਦੇ ਨੇ, ਇਹ 692 ਅੰਗ ਉੱਪਰ ਦਰਜ ਹੈ। ਇੱਥੇ ਸਭਨਾ ਦੇ ਵਿੱਚ ਰਮੇ ਹੋਏ ਰਾਮ ਦੇ ਨਾਮ ਦਾ ਸਿਮਰਨ ਕਰਨ ਦਾ ਉਪਦੇਸ਼ ਦਿੰਦੇ ਨੇ। ਧਨਾਸਰੀ ਰਾਗ ਹੈ। ਮਹਾਂਪੁਰਸ਼ ਬਾਬਾ ਕਬੀਰ ਜੀ ਹੁਕਮ ਕਰਦੇ ਨੇ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਬੰਦਾ ਗਾਫਲਤਾ ਦੀ ਨੀਂਦ ਸੁੱਤਾ ਹੈ, ਕਈ ਵਾਰ ਇੱਕ ਵਾਰ ਚੋਟ ਕੀਤਿਆਂ ਸਮਝਦਾ ਨਹੀਂ ਹੈ, ਸੋ 3 ਵਾਰ ਰਿਪੀਟ ਕਰਦੇ ਨੇ। ਮਨ ਤਨ ਬਾਣੀ ਕਰਕੇ, ਅਲਫਾਜ਼ਾਂ ਕਰਕੇ ਰਾਮ ਨੂੰ ਸਿਮਰ ਨਾ ਕਰ, ਮਨ ਕਰਕੇ ਸਿਮਰ ਚੇਤੇ ਰੱਖ, ਬਾਣੀ ਕਰਕੇ ਜਾਪ ਕਰ ਬੋਲ, ਤਨ ਕਰਕੇ ਚੌਂਕੜਾ ਲਾ ਕੇ ਸਹਿਜ ਵਿੱਚ ਬੈਠ। ਹੇ ਭਾਈ, ਉਸ ਅਕਾਲ ਪੁਰਖ ਦਾ ਨਾਮ ਤੂੰ ਸਿਮਰ ਨਾ ਕਰ। ਰਾਮ ਤੋਂ ਭਾਵ ਹੈ ਸਰਬ ਵਿਆਪੀ, ਜੋ ਹਰ ਜ਼ਰੇ ਵਿੱਚ ਰਮਿਆ ਹੋਇਆ ਹੈ। ਆਤਮ ਰਾਮ ਪ੍ਰਗਾਸ ਗੁਰਤੇ ਹੋਵੇ, ਜੋ ਆਤਮਾ ਸਰੂਪ ਹੈ ਸਾਡੇ ਅੰਦਰ ਹੈ, ਰਮੇ ਹੋਏ ਰਾਮ ਦੀ ਗੱਲ ਹੈ। ਦੂਸਰਾ ਸ੍ਰੀ ਰਾਮ ਚੰਦਰ ਜੀ ਦੀ ਗੱਲ ਵੀ ਬਾਣੀ ਵਿੱਚ ਆਉਂਦੀ ਹੈ। ਇਹ ਮਹਾਂਪੁਰਸ਼ ਹੋਏ ਨੇ, ਉਹਨਾਂ ਦੇ ਜੀਵਨ ਚੋਂ ਚੰਗੇ ਗੁਣ ਸਿੱਖਣੇ ਚਾਹੀਦੇ ਨੇ, ਪਰ ਇੱਥੇ ਜਿਸ ਰਾਮ ਦੇ ਸਿਮਰਨ ਦੀ ਗੱਲ ਹੈ, ਰਮਿਆ ਹੋਇਆ ਰਾਮ, ਘੱਟ ਘੱਟ ਰਮਈਆ ਰਮਤ ਰਾਮ ਰਾਏ, ਜੋ ਹਰ ਘੱਟ ਵਿੱਚ ਵਸਿਆ ਹੈ, ਜੋ ਅਯੁੱਧਿਆ ਵਾਲੇ ਸ੍ਰੀ ਰਾਮ ਚੰਦਰ ਜੀ ਦੇ ਅੰਦਰ ਵੀ ਹੈ, ਉਹਨਾਂ ਦੇ ਆਉਣ ਤੋਂ ਪਹਿਲਾਂ ਵੀ ਸੀ, ਉਹਨਾਂ ਦੇ ਜਾਣ ਤੋਂ ਬਾਅਦ ਵੀ ਮੌਜੂਦ ਹੈ, ਜੋ ਸਭ ਦਾ ਆਦਿ ਅੰਤ ਹੈ। ਅਵਤਾਰ ਬੜੇ ਹੋਏ ਨੇ। ਮਹਾਰਾਜ ਕਹਿੰਦੇ, ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ। ਇੱਥੇ ਅਵਤਾਰ ਦੀ ਗੱਲ ਨਹੀਂ ਹੈ, ਰਮੇ ਹੋਏ ਰਾਮ ਦੀ ਗੱਲ ਹੈ, ਜੋ ਹਿੰਦੂ ਮੁਸਲਮਾਨ ਸਿੱਖ ਈਸਾਈ ਸਭਨਾ ਵਿੱਚ ਸਵਾਸ ਬਣ ਕੇ ਸਮਾਇਆ ਹੈ। ਕਹਿੰਦੇ ਉਹਨੂੰ ਸਿਮਰ, ਮਨ ਮੇਰੇ ਰਾਮ ਨਾਮ ਜਪ ਜਾਪ, ਉਹਦੇ ਨਾਮ ਨੂੰ ਜਪਣਾ ਕਰ, ਫਿਰ ਹੋਵੇਗਾ ਕਿ ਮਨ ਇਛੇ ਫਲ ਪੁੰਚ ਤੂੰ, ਸਭ ਚੂਕੈ ਸੋਗ ਸੰਤਾਪ, ਤੈਨੂੰ ਜਿੰਨੇ ਵੀ ਮਨ ਇਛਿਤ ਫਲ ਨੇ ਨਾ, ਉਹ ਪ੍ਰਾਪਤ ਹੋਣਗੇ, ਜੋ ਵੀ ਲੋੜੀਂਦਾ ਹੈ, ਜੋ ਤੈਨੂੰ ਚਾਹੀਦਾ ਹੈ। ਸੋ ਮਹਾਰਾਜ ਕਹਿੰਦੇ ਨੇ, ਉਸ ਰਾਮ ਦਾ ਨਾਮ ਸਿਮਰ, ਜਿਹਦੇ ਨਾਮ ਕਰਕੇ ਸੋਗ ਮਿਟਦੇ ਨੇ, ਸੰਤਾਪ ਮਿਟਦੇ ਨੇ, ਰੋਗ ਮਿਟਦੇ ਨੇ, ਉਹਨੂੰ ਸਦਾ ਸਿਮਰਿਆ ਕਰੋ।
ਰਾਮ ਨਾਮ ਸਿਮਰਨ ਬਿਨਾ ਮੂਡ ਤੇ ਕਦ ਕਾਈ।
ਦੇਖੋ ਜਿਹੜੇ ਪਰਮਾਤਮਾ ਦਾ ਭਜਨ ਇਸ ਮਨੁੱਖੇ ਜਾਮੇ ਵਿੱਚ ਨਹੀਂ ਕਰਦੇ, ਆਪਣਾ ਧਿਆਨ ਉਹਦੇ ਚਰਨਾਂ ਵਿੱਚ ਨਹੀਂ ਟਿਕਾਉਂਦੇ, ਉਸਦੀ ਯਾਦ ਵਿੱਚ ਜਿਹੜੇ ਨਹੀਂ ਟਿਕਦੇ, ਅਧਿਕਤਰ ਬਹੁਤਾਤ ਵਿੱਚ ਉਹ ਡੁੱਬ ਜਾਂਦੇ ਨੇ ਜਿਨ੍ਹਾਂ ਪਰਮਾਤਮਾ ਨੂੰ ਯਾਦ ਨਹੀਂ ਕੀਤਾ, ਆਪਣੇ ਪੂਜ ਪਰਮ ਈਸ਼ਵਰ ਦਾ ਨਾਮ ਹਿਰਦੇ ਵਿੱਚ ਨਹੀਂ ਟਿਕਾਇਆ। ਭਗਤ ਕਬੀਰ ਜੀ ਕਹਿੰਦੇ ਉਹ ਨਾਮ ਦਾ ਜਹਾਜ਼ ਜਿਹੜੇ ਨਹੀਂ ਚੜ ਸਕੇ, ਉਹ ਸੰਸਾਰ ਸਾਗਰ ਦੇ ਵਿੱਚ ਬਹੁਤਾਤ ਉਹਨਾਂ ਦੀ ਗਿਣਤੀ ਹੈ ਡੁੱਬ ਗਏ। ਦੇਖੋ ਸੰਸਾਰ ਸਾਗਰ ਵਿੱਚ ਨਾ ਲੋਭ ਲੋਹ ਹੰਕਾਰ ਦੀਆਂ ਛੱਲਾਂ ਨੇ, ਲੋਭ ਲੋਹ ਅਭਿਮਾਨ ਬੂਢੇ ਮਰਨ ਚੀਤ ਨਾ ਆਵੇ, ਬਾਣੀ ਕਹਿੰਦੀ ਹੈ ਲੋਭ ਲੋਹ ਹੰਕਾਰ ਦੀਆਂ ਛੱਲਾਂ ਵਿੱਚ ਡੁੱਬ ਰਹੇ ਨੇ ਮੌਤ ਨੂੰ ਭੁੱਲ ਕੇ। ਹੁਣ ਇਸ ਸੰਸਾਰ ਸਾਗਰ ਤੋਂ ਤਰਨ ਦਾ ਤਰੀਕਾ ਹੈ ਰਾਮ ਦਾ ਨਾਮ, ਉਹੀ ਜਹਾਜ਼ ਹੈ ਜਿਹੜੇ ਨਹੀਂ ਚੜ ਪਾਉਂਦੇ, ਨਹੀਂ ਜਪ ਪਾਉਂਦੇ ਉਹ ਡੁੱਬਣਗੇ। ਰਾਮ ਨਾਮ ਬਿਨ ਮੁਕਤ ਨਾ ਹੋਈ ਬੂਢੀ ਦੂਜਾ ਹੇਤ, ਇਹ ਐਸਾ ਜਹਾਜ਼ ਹੈ ਜਿਹੜਾ ਇਸ ਤੇ ਨਾ ਚੜ ਪਾਇਆ ਰਾਮ ਦੇ ਨਾਮ ਦਾ, ਹੋਰਾਂ ਦੇ ਆਸਰੇ ਜੋ ਰਹਿ ਗਿਆ। ਛੋਟੀਆਂ ਮੋਟੀਆਂ ਬੇੜੀਆਂ ਦਰਿਆ ਤੋਂ ਪਾਰ ਲਾ ਸਕਦੀਆਂ ਨੇ, ਸਮੁੰਦਰ ਤੋਂ ਨਹੀਂ। ਹੋਰਾਂ ਬੇੜੀਆਂ ਤੇ ਚਰਨ ਵਾਲੇ ਪਾਰ ਨਾ ਲੱਗੇ, ਦਵੈਸ਼ ਵਿੱਚ ਪਏ ਹੋਏ ਇੱਧਰ ਉੱਧਰ ਜਿਹੜੇ ਅਕਾਲ ਪੁਰਖ ਦਾ ਨਾਮ ਛੱਡ ਕੇ ਦੌੜਦੇ ਨੇ। ਸੋ ਕਬੀਰ ਜੀ ਕਹਿੰਦੇ ਉਹਨਾਂ ਦੀ ਗਿਣਤੀ ਬਹੁਤ ਹੈ ਜਿਹੜੇ ਡੁੱਬ ਗਏ ਵਿਕਾਰਾਂ ਦੇ ਵਿੱਚ।
ਰਹਾਉਂਦਾ ਸੁੱਤ ਦੇਹ ਗਰੇਹ, ਸੰਪਤ ਸੁਖਦਾਈ।
ਉਹ ਸੰਸਾਰ ਵਿੱਚ ਜਿੱਥੋਂ ਜਿੱਥੋਂ ਸੁੱਖ ਮਿਲਿਆ ਨਾ, ਉੱਥੇ ਉੱਥੇ ਹੀ ਜੁੜ ਕੇ ਰਹਿ ਗਏ, ਨਿਰੰਕਾਰ ਨਾਲ ਜੁੜਿਆ ਨਾ ਗਿਆ। ਬਨਤਾ ਭਾਰਿਆ ਨੂੰ ਕਹਿੰਦੇ ਨੇ, ਵਹੁਟੀ ਨੂੰ, ਵਹੁਟੀ ਚੋਂ ਸੁੱਖ ਮਿਲਿਆ, ਵਹੁਟੀ ਨਾਲ ਜੁੜ ਗਏ। ਮਹਾਰਾਜ ਕਹਿੰਦੇ ਨੇ ਬੱਚਿਆਂ ਨਾਲ ਤੇ ਪੈਦਾ ਹੋਇਆ, ਬੱਚਿਆਂ ਵਿੱਚ ਜੁੜੇ ਰਹੇ। ਇਸ ਦੇਹ ਦੇ ਨਾਲ ਜੁੜ ਗਏ, ਇਹਦੀ ਸਾਂਭ ਸੰਭਾਲ ਵਿੱਚ ਬੜਾ ਸਮਾਂ ਗਵਾਉਣ ਲੱਗੇ। ਦੋ ਦੋ ਚਾਰ ਚਾਰ ਘੰਟੇ ਆਪਾਂ ਵੇਖਦੇ ਸ਼ੀਸ਼ੇ ਅੱਗੇ ਖਲੋਤੇ ਰਹੀਦਾ, ਲੱਖ ਸਵਾਰ ਲਈਏ ਅਖੀਰ ਮਿੱਟੀ ਦੀ ਮੁੱਠ ਰਹਿਣਾ। ਇਸ ਨੇ ਨਾਨਕ ਢੇਰੀ ਛਾਰ ਕੀ ਪੀਪਰ ਹੋਈ ਛਾਰ। ਠੀਕ ਹੈ ਸਾਫ਼ ਸਫਾਈ ਰੱਖਣੀ ਹੋਰ ਵਿਸ਼ਾ ਹੈ, ਪਰ ਸਾਰਾ ਦਿਨ ਹੀ ਸ਼ੀਸ਼ੇ ਅੱਗੇ ਕੱਢ ਦੇਣਾ ਕੁਝ ਨਹੀਂ ਹੈ, ਕਹਿੰਦੇ ਮਿੱਟੀ ਵਾਂਗ ਉੱਡੇ ਗਈਏ ਦੇ। ਅੱਗੇ ਆਏ ਗ੍ਰਹਿ ਘਰ, ਕੋਠੀਆਂ ਪਾਉਣ ਵਿੱਚ ਸੁੰਦਰ ਮਹੱਲ ਉਸਾਰਨ ਵਿੱਚ ਲੱਗ ਗਿਆ। ਜੀਵਨ ਨੂੰ ਨਹੀਂ ਸਵਾਰਿਆ, ਮਨ ਨੂੰ ਨਹੀਂ ਸਵਾਰਿਆ, ਇਬਾਦਤ ਨਹੀਂ ਕੀਤੀ, ਬੰਦਗੀ ਨਹੀਂ ਕੀਤੀ। ਸੰਮਤ ਇੱਥੇ ਸੰਪਤ ਜਿਹੜਾ ਲਫ਼ਜ਼ ਹੈ ਨਾ, ਵੀ ਬੜੀ ਸੰਪਤੀ ਇਕੱਠੀ ਕਰ ਲਈ, ਬੜਾ ਕੁਝ ਇਕੱਤਰ ਕਰ ਲਿਆ, ਇਹਦੇ ਵਿੱਚ ਸੁੱਖ ਮਾਨਣ ਲੱਗ ਪਿਆ। ਅੱਗੇ ਮਹਾਰਾਜ ਕਬੀਰ ਜੀ ਕਹਿੰਦੇ ਹਨ,
ਤਿੰਨ ਮੈਂ ਕਛ ਨਾਹੀਂ ਤੇਰੋ, ਕਾਲ ਅਵਧ ਆਈ।
ਕਹਿੰਦੇ ਇਹ ਜੋ ਸੰਸਾਰ ਦੇ ਸੁੱਖਾਂ ਵਿੱਚ ਫਸਿਆ ਹੈ ਨਾ, ਚਾਹੇ ਘਰ ਵਾਲੀ ਹੈ, ਚਾਹੇ ਬੱਚੇ ਨੇ, ਚਾਹੇ ਮਹਿਲ ਮਾੜੀਆਂ ਹੈ, ਜਿੰਨੀ ਵੀ ਸੰਪਤੀ ਤੋਂ ਜੋੜੀ ਹੋਈ ਹੈ, ਇਹ ਹਵਾ ਦੇ ਝੋਂਕੇ ਵਾਂਗ ਲੰਘ ਜਾਵੇਗੀ। ਅੰਤ ਸਮੇਂ ਕੁਝ ਵੀ ਨਾਲ ਜਾਣ ਵਾਲਾ ਨਹੀਂ ਹੈ। ਅਵਧ ਦਾ ਮਤਲਬ ਹੈ ਹੱਦ ਸੀਮਾ, ਜਦੋਂ ਕਾਲ ਆ ਗਿਆ ਨਾ, ਤੇਰੇ ਸਵਾਸਾਂ ਦੀ ਸੀਮਾ ਗਈ ਮੁੱਕ, ਤੈਨੂੰ ਉਸ ਸਮੇਂ ਸਮਝ ਲੱਗੇਗਾ ਵੀ ਇਹ ਕੁਝ ਵੀ ਨਾਲ ਜਾਣ ਵਾਲਾ ਨਹੀਂ ਹੈ। ਘਰ ਕੀ ਨਾਰ ਬਹੁਤ ਹਿਤ ਜਾ ਸਿਓ, ਸਦਾ ਰਹਿਤ ਸੰਗ ਲਾਗੀ। ਜਦ ਵੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਕਹਿੰਦੇ ਘਰ ਵਾਲੀ ਕੀ, ਬਾਲ ਬੱਚੇ ਕੀ, ਜਦੋਂ ਕਾਇਆ ਚੋਂ ਸਰੀਰ ਚੋਂ ਉਹਦੇ ਸਵਾਸਾਂ ਦਾ ਹੰਸ ਉੱਡ ਗਿਆ ਨਾ, ਜੋਤ ਰੂਪੀ ਹੰਸ ਉੱਡ ਗਿਆ, ਕਹਿੰਦੇ ਮੈਂ ਆਪ ਤੈਨੂੰ ਮੜੀਆਂ 'ਚ ਲੈ ਜਾਣਾ ਹੈ, ਇਹ ਉਹਨਾਂ ਚਿਰ ਤੈਨੂੰ ਪਿਤਾ ਕਹਿਣਗੇ, ਤੈਨੂੰ ਮਾਤਾ ਕਹਿਣਗੇ, ਤੇਰੇ ਨਾਲ ਸਾਗ ਸੰਬੰਧ ਦਾ ਵੇਰਵਾ ਦੇਣਗੇ, ਜਿੰਨਾ ਸਮਾਂ ਤੇਰੇ ਵਿੱਚ ਅਕਾਲ ਪੁਰਖ ਦੇ ਬਖਸ਼ੇ ਸਵਾਸ ਨੇ। ਜਦੋਂ ਸਾਹ ਖਿੱਚ ਲੈਂਦਾ ਹੈ ਨਾ, ਕੋਈ ਨਹੀਂ ਪੁੱਛਦਾ। ਬਾਣੀ ਕਹਿੰਦੀ ਹੈ ਨਾ, ਜਿਸ ਚਿਰ ਵਸਿਆ ਕੰਤ ਘਰ, ਜੀਓ ਜੀਓ ਸਭ ਕਹਾਤ, ਜਾਂ ਉੱਠੀ ਚਲਸੀ ਕੰਤੜਾ, ਤਾਂ ਕੋਈ ਨਾ ਪੁੱਛੈ ਤੇਰੀ ਬਾਤ। ਜਦੋਂ ਸਰੀਰ ਚੋਂ ਖਸਮ ਰੂਪੀ ਜਦੋਂ ਜੋਤ ਚਲੀ ਜਾਂਦੀ ਹੈ ਨਾ, ਕੋਈ ਬਾਤ ਨਹੀਂ ਪੁੱਛਦਾ। ਆਪਣੇ ਅੱਗ ਲਾਉਂਦੇ ਨੇ, ਗੈਰ ਥੋੜ੍ਹਾ ਲਾਉਂਦੇ ਨੇ। ਸੋ ਇੱਥੇ ਕੁਛ ਵੀ ਕਹਿੰਦੇ ਤੇਰਾ ਨਹੀਂ ਹੈ, ਇਹ ਸਾਰਿਆਂ ਨਾਲ ਹੀ ਇੱਦਾਂ ਹੋਵੇਗੀ। ਇਹ ਵਿਦ ਕੋ ਬੇਹਾਰ ਬਣਿਓ ਹੈ, ਜਾਂ ਸਿਉ ਨਿਹੋ ਲਗਾਇਓ, ਅੰਤ ਬਾਰ ਨਾਨਕ ਬਿਨ ਹਰਜੀ ਕੋਈ ਕਾਮਨਾ ਆਇਓ। ਇਹ ਵਿਵਹਾਰ ਬਣਿਆ ਹੈ ਦੁਨੀਆਂ ਦਾ, ਹਰ ਇੱਕ ਇੱਥੇ ਛੱਡ ਕੇ ਚਲਿਆ ਜਾਂਦਾ ਹੈ। ਕਹਿੰਦੇ ਚਲਤੀ ਬਾਰ ਤੇਰੋ ਕਛੂ ਨਾਹੀਂ, ਜਾਣ ਲੱਗਿਆਂ ਤੇਰਾ ਕੁਝ ਵੀ ਨਹੀਂ ਹੈ। ਇੱਕ ਅਕਾਲ ਪੁਰਖ ਦਾ ਨਾਮ ਨਾਲ ਜਾਂਦਾ ਹੈ। ਸੋ ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ, ਐਵੇਂ ਇਹਨਾਂ ਦੇ ਨਾਲ ਸਮਾਂ ਬਤੀਤ ਕਰਦਿਆਂ ਕਰਦਿਆਂ ਇਹਨਾਂ ਨਾਲ ਪ੍ਰੇਮ ਪਾ ਕੇ ਜਾਨਾਂ ਵਿਅਰਥ ਗਵਾ ਲਿਆ। ਇਹ ਜੀਵਨ ਨੂੰ ਬਤੀਤ ਕਰਨ ਲਈ ਮਿਲਿਆ ਹੋਇਆ ਪਰਿਵਾਰ ਸੀ, ਅੰਸ਼ ਸੀ, ਇਹ ਮੰਜ਼ਿਲ ਨਹੀਂ ਸੀ, ਮੰਜ਼ਿਲ ਪਰਮਾਤਮਾ ਸੀ। ਸੰਸਾਰ ਵਿੱਚ ਜੁੜ ਗਏ, ਸੰਸਾਰ 'ਤੇ ਹੀ ਰਹਿ ਗਏ, ਸੰਸਾਰ ਦੀਆਂ ਜੂਨਾਂ ਭੋਗਣੀਆਂ ਪੈ ਗਈਆਂ, ਨਿਰੰਕਾਰ ਚੇਤਿਆ ਹੀ ਨਹੀਂ, ਉਹ ਚਰਨਾਂ ਵਿੱਚ ਜਗ੍ਹਾ ਕਿਵੇਂ ਦਿੰਦਾ। ਸੋ ਅੱਗੇ ਫੁਰਮਾਨ ਕਰਦੇ ਹਨ,
ਅਜਾ ਮਲ ਗਜ ਗਨ ਕਾ ਪਤਿਤ ਕਰਮ ਕੀਨੇ।
ਇੱਦਾਂ ਸੰਸਾਰ ਵਿੱਚ ਜੁੜਿਆਂ ਦੀ ਉਦਾਹਰਣ ਦਿੰਦੇ ਨੇ। ਅਜਾ ਮਲ ਕਨੌਜ ਦੇਸ਼ ਦਾ ਇੱਕ ਬ੍ਰਾਹਮਣ ਸੀ, ਦੁਰਾਚਾਰੀ ਹੋ ਗਿਆ, ਵੇਸਵਾ ਦਾ ਸੰਗੀ ਹੋਇਆ, ਵੇਸਵਾ ਦੇ ਨਾਲ ਵਿਆਹ ਕਰਵਾ ਲਿਆ। ਅਗਲੀ ਜਿਹੜੀ ਉਦਾਹਰਣ ਹੈ ਗੱਜ ਦੀ ਦਿੱਤੀ ਹੈ। ਕਹਿੰਦੇ ਬੁਰੇ ਕਰਮ ਕੀਤੇ, ਹਾਥੀ ਦੀ ਜੂਨ ਮਿਲੀ ਸੀ। ਗੱਜ ਮੱਧ ਵਿੱਚ ਬੜਾ ਗਰਜਦਾ ਹੈ, ਹੰਕਾਰ ਵਿੱਚ ਬੜਾ ਗਰਜਦਾ ਹੈ। ਇੱਕ ਗੰਧਰਵ ਸੀ, ਕੁਕਰਮ ਐਸੇ ਕਰ ਬੈਠਿਆ, ਉਹਨੂੰ ਹਾਥੀ ਦੀ ਜੂਨ ਮਿਲੀ ਸੀ। ਸੋ ਮਹਾਰਾਜ ਕਹਿੰਦੇ ਨੇ ਬੁਰੇ ਕਰਮਾਂ ਦਾ ਨਤੀਜਾ ਜੂਨ ਬੁਰੀ ਮਿਲ ਗਈ। ਗਨਕਾ ਤੋਂ ਭਾਵ ਹੈ ਵੇਸਵਾ, ਕਈਆਂ ਦਾ ਸੰਗ ਕੀਤਾ, ਕੋਈ ਇੱਕ ਖਸਮ ਨਾ ਧਾਰਿਆ, ਇਉਂ ਇਹਨਾਂ ਨੇ ਕੁਕਰਮ ਕਰਕੇ ਜੀਵਨ ਜਿਹੜਾ ਹੈ ਵਿਅਰਥ ਗਵਾਉਣਾ ਕੀਤਾ ਹੈ। ਅੱਗੇ ਹੁਕਮ ਕਰਦੇ ਹਨ,
ਤੇ ਉੱਤਰ ਪਾਰ ਪਰੇ ਰਾਮ ਨਾਮ ਲੀਨੇ।
ਪਰ ਜਦੋਂ ਅਜਾ ਮਲ ਨੇ ਆਪਣੇ ਬਚੜੇ ਦਾ ਨਾਮ ਨਾਰਾਇਣ ਰੱਖਿਆ ਨਾ, ਉਸ ਵੇਸਵਾ ਦੀ ਕੁੱਖ ਚੋਂ ਪੈਦਾ ਹੋਣ ਵਾਲੇ ਲਖਤੇ ਜਿਗਰ ਦਾ, ਜਦੋਂ ਉਹਨੂੰ ਆਵਾਜ਼ ਦਿੰਦਾ ਸੀ ਨਾਰਾਇਣ ਮੂੰਹ ਤੇ ਚੜ ਗਿਆ, ਜਪਣ ਲੱਗ ਪਿਆ, ਕਹਿੰਦੇ ਮੁਕਤ ਹੋ ਗਿਆ। ਉਹ ਗੱਜ ਜਿਹੜਾ ਸੀ, ਗੰਧਰਵ ਜੋ ਗੱਜ ਬਣਿਆ ਸੀ, ਜਿਹਨੂੰ ਮਾਣ ਬੜਾ ਸੀ ਆਪਣੇ ਆਪ ਤੇ, ਇੱਕ ਦਿਨ ਪਾਣੀ ਪੀਂਦਾ ਹੈ ਕਿਸੇ ਪਾਣੀ ਦੇ ਸੋਨੇ ਤੋਂ, ਤੇਂਦੂਏ ਨੇ ਪੈਰ ਫੜ ਲਿਆ, ਮਗਰਮੱਛ ਨੇ ਪੈਰ ਫੜ ਲਿਆ, ਬੜਾ ਕਾਇਆ ਤੇ ਮਾਣ ਸੀ ਵੀ ਮੇਰੇ ਵਰਗਾ ਕੋਈ ਚੌਪਾਇਆ ਨਹੀਂ ਹੈ ਇਸ ਜੰਗਲ ਵਿੱਚ। ਪਰ ਜ਼ੋਰ ਅੱਜ ਨਾ ਚੱਲਿਆ, ਉਹ ਮਗਰਮੱਛ ਧੂ ਕੇ ਪਾਣੀ ਵਿੱਚ ਲਿਜਾ ਰਿਹਾ ਇਸ ਨੂੰ। ਅਖੀਰ ਯਾਦ ਆਉਂਦੀ ਹੈ ਵੀ ਜਿਸਨੇ ਤੇਂਦੂਆ ਬਣਾਇਆ ਹੈ, ਜਿਸਨੇ ਮੈਨੂੰ ਬਣਾਇਆ ਹੈ, ਉਹ ਚਿੱਤਰਕਾਰ ਇਹ ਮੂਰਤੀ ਘੜਨ ਵਾਲਾ ਵੱਡਾ ਹੋਵੇਗਾ। ਜਦੋਂ ਉਹਦੀ ਯਾਦ ਆਈ ਨਾ, ਤੇ ਉਹ ਝੱਟ ਐਸੀ ਬਖਸ਼ਿਸ਼ ਹੋਈ ਅਕਾਲ ਪੁਰਖ ਦੀ, ਉਹ ਮਗਰਮੱਛ ਨੇ ਜਬਾੜਾ ਖੋਲ ਦਿੱਤਾ ਤੇ ਇਹ ਹਾਥੀ ਪਾਣੀ ਚੋਂ ਬਾਹਰ ਆ ਗਿਆ। ਕਹਿੰਦੇ ਉਹਦਾ ਨਾਮ ਜਿਹੜਾ ਹੈ ਗਜਿੰਦਰ ਧਿਆਇਓ ਹਰ ਕੀ ਉਹ ਲੋਕ। ਗਜਿੰਦਰ ਨੇ, ਹਾਥੀ ਨੇ ਅਕਾਲ ਪੁਰਖ ਨੂੰ ਧਿਆਇਆ ਤੇ ਮੁਕਤੀ ਮਿਲ ਗਈ। ਸੋ ਗਨਕਾ ਜਿਹੜੀ ਹੈ ਨਾ, ਇੱਕ ਸੰਤ ਨੇ ਤੋਤਾ ਦਿੱਤਾ ਸੀ ਉਸਨੂੰ, ਕਹਿੰਦੇ ਉਹਨੂੰ ਰਾਮ ਜਪਾਇਆ ਕਰ। ਉਹ ਰਾਮ ਜਪਦਿਆਂ ਜਪਦਿਆਂ, ਜਪਾਉਂਦਿਆਂ ਜਪਾਉਂਦਿਆਂ ਗਨਕਾ ਦੀ ਵਿਕਾਰਾਂ ਦੀ ਮੈਲ ਲੈ ਗਈ, ਗਣਕਾ ਉਧਰੀ ਹਰ ਕਹਿ ਤੋਤ ਬਾਣੀ ਚਾਹੁੰਦਾ ਹੈ। ਸੋ ਉਹਦਾ ਉਧਾਰ ਹੋਇਆ। ਕਹਿੰਦੇ ਦਿਲ ਛੋਟਾ ਨਾ ਕਰ, ਜੇ ਜੀਵਨ ਪਾਪ ਕਮਾਉਂਦਿਆਂ ਗੁਜ਼ਰ ਰਿਹਾ ਹੈ ਤੇ ਅਕਾਲ ਪੁਰਖ ਦਾ ਨਾਮ ਜਪ, ਤੈਨੂੰ ਨਜ਼ਾਤ ਮਿਲੇਗੀ, ਨਾਮ ਲੈਣ ਵਾਲਾ ਪਾਰ ਹੋ ਜਾਂਦਾ ਹੈ।
ਸੋ ਕਰ ਕੋ ਕਰ ਜੋਨ ਭਰਮੇ ਤੈ ਲਾਜ ਨਾ ਆਈ।
ਕਹਿੰਦੇ ਦੇਖੋ, 84 ਲੱਖ ਦੇ ਗੇੜ ਵਿੱਚ ਕਦੇ ਸੂਰ ਬਣਦਾ ਹੈ, ਕਦੇ ਕੁੱਤਾ ਬਣਦਾ ਹੈ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋ, ਕਈ ਜਨਮ ਹੈਵਰ ਬ੍ਰਿਖ ਜੋ, 84 ਜੋਨ ਪਰਮਾਇਆ। ਕਈ ਵਾਕ ਛਲ ਦੇ ਨਾਲ ਨਾ ਅਰਥ ਦਾ ਅਨਰਥ ਕਰਕੇ ਇਸ ਪੰਕਤੀ ਦੇ ਅਰਥ ਬਦਲਦੇ ਨੇ। ਨਹੀਂ ਜੀ, 84 ਲੱਖ ਜੂਨ ਨਹੀਂ ਹੁੰਦੀ, ਇਹ ਤੇ ਅੰਦਰ ਹੀ ਹੈ। ਆ ਬਾਬਾ ਕਬੀਰ ਸਿੱਧੀ ਚੋਦ ਕਰਦਾ ਹੈ, ਕਹਿੰਦਾ ਕੁੱਤਾ ਵੀ ਬਣਿਆ ਹੈ, ਸੂਰ ਵੀ ਤੂੰ ਬਣਿਆ ਹੈ, ਇੰਨੀਆਂ ਜੂਨਾਂ ਚੋਂ ਲੰਘ ਕੇ ਭਈ ਪਾਰਾ ਪਤਮਾ ਮੁਖ ਦੇ ਹੁਰੀਆ ਬੰਦਾ ਬਣਿਆ। ਇਹ ਮੌਕਾ ਹੈ ਅਕਾਲ ਪੁਰਖ ਦੀ ਪ੍ਰਾਪਤੀ ਦਾ, ਕਿਉਂਕਿ ਕੂਕਰ ਸ਼ੂਕਰ ਤੇ ਨਹੀਂ ਨਾ ਨਾਮ ਜਾ ਪਾਏ। ਅੱਜ ਮਨੁੱਖਾ ਜਾਮਾ 84 ਤੋਂ ਬਾਅਦ ਮਿਲਿਆ ਹੈ ਤੈਨੂੰ, ਲਾਗ ਨਹੀਂ ਆਉਂਦੀ ਫਿਰ ਇਹ ਜਨਮ ਮੋਹ ਮਾਇਆ ਵਿੱਚ ਗਵਾ ਰਿਹਾ ਹੈ। ਕੀ ਇਰਾਦਾ ਹੈ? ਫਿਰ ਕੀੜਾ ਮਕੌੜਾ ਕੁੱਤਾ ਬਿੱਲਾ ਹੀ ਬਣਨਾ ਹੈ, ਫਿਰ ਉੱਧਰ ਨੂੰ ਜਾਣਾ ਹੈ, ਫਿਰ ਕਈ ਜਨਮ ਭਏ ਕੀਟ ਪਤੰਗਾ, ਇੱਧਰ ਨੂੰ ਤੁਰਨਾ ਹੈ। ਲਾਜ ਕਰ, ਕਹਿੰਦੇ ਸ਼ਰਮ ਕਰ, ਜਿਸ ਕਰਮ ਲਈ ਜਨਮ ਮਿਲਿਆ ਹੈ ਅਕਾਲ ਪੁਰਖ ਦੇ ਗੀਤ ਗਾ, ਕਿਤੇ ਇਹ ਪੌੜੀ ਫਿਰ ਦੁਬਾਰਾ ਨਾ ਚੜ੍ਹਨੀ ਪੈ ਜਾਵੇ 84 ਲੱਖ ਜੂਨ ਵਾਲੀ। ਅੱਗੇ ਹੁਕਮ ਕਰਦੇ ਹਨ,
ਰਾਮ ਨਾਮ ਸ਼ਾਦ ਅੰਮ੍ਰਿਤ ਕਾਹੇ ਦੇਖ ਖਾਈ।
ਰਾਮ ਦਾ ਨਾਮ ਹੈ ਅੰਮ੍ਰਿਤ, ਸੰਸਾਰ ਦਾ ਮੋਹ ਹੈ ਦਿੱਖ, ਜ਼ਹਿਰ ਡਬਾਉਣ ਵਾਲਾ। ਅਕਾਲ ਪੁਰਖ ਦੇ ਨਾਮ ਨੂੰ ਛੱਡ ਕੇ, ਨਿਰੰਕਾਰ ਨੂੰ ਛੱਡ ਕੇ, ਸੰਸਾਰ ਦੇ ਮੋਹ ਰੂਪੀ ਜ਼ਹਿਰ ਨੂੰ ਕਹਿੰਦੇ ਤੂੰ ਖਾਣਾ ਹੈ। ਰਾਮ ਨਾ ਲੇਵੈ ਮਰੈ ਦਿੱਖ ਖਾਏ। ਰਾਮ ਨਾ ਕਦੇ ਚੇਤਿਆ, ਅਕਾਲ ਪੁਰਖ ਦੀ ਕੀਰਤੀ ਵਿੱਚ ਕਦੇ ਚੌਂਕੜਾ ਲਾ ਕੇ ਨਾ ਬੈਠਿਆ, ਸੰਸਾਰ ਨਾਲ ਮੋਹ ਕਰਦਿਆਂ ਜੀਵਨ ਬਤੀਤ ਕਰ ਲਿਆ। ਭਗਤ ਜੀ ਕਹਿੰਦੇ ਨੇ ਇਹ ਜ਼ਹਿਰ ਖਾ ਰਿਹਾ ਹੈ, ਇਹ ਬੜਾ ਖਤਰਨਾਕ ਹੈ। ਅੱਗੇ ਹੁਕਮ ਕਰਦੇ ਹਨ,
ਤਜ ਪਰਮ ਕਰਮ ਬਿਦਨ ਖੇਦ ਰਾਮ ਨਾਮ ਲੇਹੀ।
ਕਰਮ ਧਰਮ ਕਰਦਿਆਂ ਜੀਵਨ ਵਿਅਰਥ ਗਵਾ ਲਿਆ। ਸ਼ਾਸਤਰਾਂ ਅਨੁਸਾਰ, ਪੁਰਾਣਾਂ ਅਨੁਸਾਰ, ਬ੍ਰਾਹਮਣ ਅਨੁਸਾਰ ਕਰਮ ਕਰਦਿਆਂ ਜੀਵਨ ਵਿਅਰਥ ਗਵਾ ਲਿਆ। ਵੇਖੋ, ਕਰਮ ਕੋਈ ਵੀ ਹੈ ਉਹ ਸਫਲਾ ਨਹੀਂ ਜਿੰਨਾ ਚਿਰ ਅਕਾਲ ਪੁਰਖ ਦਾ ਮੋਹ ਨਹੀਂ ਹੈ ਅੰਦਰ। ਜਿਵੇਂ ਲਾੜੇ ਤੋਂ ਬਿਨਾਂ ਜੰਝ ਕਿਸੇ ਕੰਮ ਨਹੀਂ ਨਾ ਹੁੰਦੀ, ਤੇਰੇ ਕਰਮ ਧਰਮ ਕੀਤੇ ਕਿਸੇ ਕੰਮ ਨਹੀਂ ਜਿੰਨਾ ਚਿਰ ਅਕਾਲ ਪੁਰਖ ਦੀ ਪ੍ਰੀਤੀ ਨਹੀਂ ਹੈ। ਕਹਿੰਦੇ ਇਹ ਖਹਿੜਾ ਛੱਡ ਤੂੰ, ਕਿਹੜਾ ਕਰਮ ਠੀਕ ਹੈ ਕਿਹੜਾ ਗਲਤ ਹੈ, ਇਹਨਾਂ ਨੂੰ ਛੱਡ ਕਰਕੇ ਚੌਂਕੜਾ ਲਾ ਕੇ ਬੈਠ, ਪਰਮਾਤਮਾ ਦੇ ਨਾਮ ਦਾ ਗੀਤ ਗਾ, ਉਹੀ ਸੰਸਾਰ ਸਾਗਰ ਤੋਂ ਪਾਰ ਲਿਜਾਣ ਵਾਲਾ ਹੈ।
ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ।
ਗੁਰੂ ਦੀ ਕਿਰਪਾ ਦੇ ਸਦਕਾ ਕਬੀਰ ਜੀ ਕਹਿੰਦੇ ਮੈਨੂੰ ਸਮਝ ਪਈ ਹੈ, ਮੈਨੂੰ ਸਮਝ ਆ ਗਈ ਵੀ ਕਰਮ ਧਰਮ ਕੀਤਿਆਂ ਕੋਈ ਫਾਇਦਾ ਨਹੀਂ ਹੈ। ਇਹ ਮਨੁੱਖੇ ਜਾਮੇ ਦਾ ਪਤਾ ਨਹੀਂ ਕਿੰਨੇ ਕੁ ਸਵਾਸ ਨੇ, ਕਿਤੇ ਵਿਅਰਥ ਚਲੇ ਜਾਣ ਇੱਧਰ ਉੱਧਰ ਦੌੜਦਿਆਂ। ਸਹਿਜ ਵਿੱਚ ਬੈਠ ਕੇ ਚੌਂਕੜਾ ਲਾ ਕੇ ਰਾਮ ਦਾ ਨਾਮ ਜਪਣਾ ਹੈ, ਇਹ ਗੁਰੂ ਨੇ ਸਮਝ ਦਿੱਤੀ ਹੈ। ਰਾਮ ਰਾਮ ਕਰਤਿਆਂ ਸੁਖ ਸ਼ਾਂਤ ਸਰੀਰ, ਗੁਰੂ ਸਾਹਿਬ ਸਮਝਾਉਂਦੇ ਨੇ ਤਨ ਤੇ ਮਨ ਸ਼ਾਂਤ ਰਹਿੰਦਾ ਹੈ, ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ ਜਿਹੜਾ ਅਕਾਲ ਪੁਰਖ ਦੇ ਗੀਤ ਗਾਉਂਦਾ ਹੈ। ਸੋ ਕਬੀਰ ਜੀ ਮਹਾਰਾਜ ਇੱਥੇ ਸਾਨੂੰ ਇਹੀ ਸਮਝਾਉਂਦੇ ਨੇ, ਗੁਰੂ ਦੀ ਸ਼ਰਨ ਜਾਇਆ ਹੀ ਪਰਮਾਤਮਾ ਦੇ ਨਾਮ ਪ੍ਰਤੀ ਸਨੇਹ ਪੈਦਾ ਹੁੰਦਾ ਹੈ, ਸੰਸਾਰ ਦਾ ਮੋਹ ਟੁੱਟਦਾ ਹੈ, ਨਿਰੰਕਾਰ ਦਾ ਮੋਹ ਪੈਦਾ ਹੁੰਦਾ ਹੈ, ਸੰਸਾਰ ਦੇ ਮੂੰਹ ਵਿੱਚ ਰਹੋਗੇ ਤੇ ਸੰਸਾਰ ਤੇ ਜੂਨਾ ਭੋਗੋਗੇ, ਨਿਰੰਕਾਰ ਦੇ ਮੂੰਹ ਵਿੱਚ ਪੈ ਜਾਓਗੇ ਤੇ ਜਦੋਂ ਇਸ ਦੁਨੀਆਂ ਤੋਂ ਜਾਣਾ ਹੋਇਆ ਉਹਦੇ ਚਰਨਾਂ ਵਿੱਚ ਵਾਸਾ ਹੋਵੇਗਾ। ਰਾਮ ਨਾਮ ਜਪ ਦਿਨ ਸਰਾਤ ਗੁਰਮੁਖ ਹਰ ਧਨ ਜਾਨ। ਕਹਿੰਦੇ ਰਾਮ ਦਾ ਨਾਮ ਜਪਿਆ ਕਰ, ਜਦੋਂ ਦਿਨ ਰਾਤ ਇਸ ਧਨ ਨੂੰ ਕਮਾਵੇਂਗਾ ਗੁਰੂ ਦੀ ਮਤ ਲੈ ਕੇ, ਸਭ ਸੁੱਖ ਹਰ ਰਸ ਭੋਗਣੇ, ਸੰਤ ਸਭਾ ਮਿਲ ਗਿਆਨ, ਤੈਨੂੰ ਸਾਰੇ ਸੁੱਖ ਮਿਲ ਜਾਣਗੇ, ਝੋਲੀ ਭਰ ਜਾਵੇਗੀ, ਮੰਗਣਾ ਮੁੱਕ ਜਾਵੇਗਾ। ਕਹਿੰਦੇ ਨੇ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ। ਜਿਹੜਾ ਅਕਾਲ ਪੁਰਖ ਦੇ ਗੀਤ ਗਾਵੇਗਾ ਉਹਨੂੰ ਫਲ ਮਿਲੇਗਾ, ਭਾਵ ਹਰ ਮਨ ਨਿਸ਼ਚਿਤ ਵਸਤੂ ਮਿਲੇਗੀ। ਔਰ ਸਭ ਤੋਂ ਉੱਚਤਮ ਜੋ ਫਲ ਹੈ ਗੁਰ ਪ੍ਰਸਾਦ ਨਾਨਕ ਹਉ ਛੂਟੈ। ਸੰਸਾਰ ਸਾਗਰ ਤੋਂ, ਜੂਨਾਂ ਤੋਂ, ਰੋਗਾਂ ਤੋਂ, ਸੋਗਾਂ ਤੋਂ ਤੂੰ ਛੁੱਟ ਜਾਵੇਂਗਾ, ਤੈਨੂੰ ਨਜ਼ਾਤ ਮਿਲ ਜਾਵੇਗੀ। ਜਿਵੇਂ ਹਾਥੀ ਤੇਂਦੂਏ ਦੇ ਬੰਧਨ ਤੋਂ ਛੁੱਟਿਆ, ਗਣਕਾ ਕੁਕਰਮਾਂ ਤੋਂ ਛੁੱਟੀ, ਅਜਾ ਮਨ ਕੁਕਰਮਾਂ ਵੱਲੋਂ ਛੁੱਟ ਗਿਆ, ਵਿਕਾਰਾਂ ਤੋਂ ਛੁੱਟ ਗਿਆ, ਰੋਗਾਂ ਸੋਗਾਂ ਤੋਂ ਤੂੰ ਛੁੱਟ ਜਾਵੇਂਗਾ। ਇਹਨਾਂ ਸਭ ਬੇੜੀਆਂ ਨੂੰ ਕੱਟਣ ਦਾ ਰਸਤਾ ਰਾਮ ਦਾ ਨਾਮ ਹੈ, ਉਹਦੇ ਨਾਲ ਜੁੜ। ਐਸੀ ਅਗੰਮੀ ਵਿਚਾਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਕ ਬਾਣੀ ਦੀ ਹੈ। ਹੁਣ ਆਓ ਉਸ ਪਾਕ ਇਤਿਹਾਸ ਵੱਲ ਵਧੀਏ ਜੋ ਸਮਾਂ ਇਹ ਪੋਹ ਦੇ ਮਹੀਨੇ ਵਿਚਲਾ ਚੱਲ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਦਾ ਹੀ ਹੁਕਮ ਹੈ ਵੀ ਬਾਣੀ ਦੀ ਛਤਰ ਛਾਇਆ ਹੇਠ ਇਤਿਹਾਸ ਨਾਲ ਜੁੜਨਾ ਹੈ। ਤੂੰ ਜਿੰਨੀ ਬਾਣੀ ਜ਼ਰੂਰੀ ਹੈ ਉਨਾ ਹੀ ਬਾਣੀ ਤੇ ਚੱਲਣ ਵਾਲਿਆਂ ਦਾ ਇਤਿਹਾਸ ਜ਼ਰੂਰੀ ਹੈ। ਸੁਣ ਸਾਖੀ ਮਨ ਜਪ ਪਿਆਰ। ਸਾਖੀ ਸੁਣ, ਸੱਤ ਪੁਰਸ਼ਾਂ ਦੀ, ਸ਼ਹੀਦਾਂ ਦੀ, ਜਿੱਥੋਂ ਤੇਰੇ ਅੰਦਰ ਪਰਮਾਤਮਾ ਦੇ ਪ੍ਰਤੀ ਪ੍ਰੇਮ ਪੈਦਾ ਹੋਵੇ ਜਿਵੇਂ ਉਹਨਾਂ ਸ਼ਹੀਦਾਂ ਸੱਤ ਪੁਰਸ਼ਾਂ ਦੇ ਅੰਦਰ ਸੀ। ਇਹ ਉਹ ਸਮਾਂ ਚੱਲ ਰਿਹਾ ਹੈ ਜਦੋਂ ਬਾਪੂ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਰਬੰਸ ਇਨਸਾਨੀਅਤ ਲਈ, ਭਾਰਤ ਵਰਸ਼ ਲਈ, ਮਜ਼ਲੂਮ ਲਈ ਸ਼ਹੀਦ ਹੁੰਦਾ ਹੈ। ਇੱਕ ਇੱਕ ਕਰਕੇ ਬਾਪੂ ਕਿਸ਼ਤਾਂ ਅਦਾ ਕਰਦਾ ਹੈ, ਕਰਜ਼ ਉਤਾਰਦਾ ਹੈ ਇਸ ਕੌਮ ਦਾ। ਦੇਖੋ ਇਸ ਗੱਲ ਦਾ ਖਿਆਲ ਰੱਖਿਓ, ਗੁਰੂ ਦੀ ਜਿਹੜੀ ਬੁਲੰਦ ਹਸਤੀ ਹੈ ਨਾ, ਗੁਰੂ ਮੁਕਤੀ ਦਾਤਾ ਹੈ। ਤੁਸੀਂ ਹੁਣੇ ਪਾਕ ਵਾਕ ਦੀ ਕਥਾ ਸੁਣ ਕੇ ਹਟਿਓ। ਬਾਣੀ ਕਹਿੰਦੀ ਹੈ ਮੁਕਤ ਦਾਤਾ ਸਤਿਗੁਰ ਜੁਗ ਮਾਹੇ। ਦੁਨੀਆਂ ਅੰਦਰ ਰੋਗਾਂ ਸੋਗਾਂ ਵਿਕਾਰਾਂ ਤੋਂ ਤੇ ਪ੍ਰਤੱਖ ਪੈਰਾਂ ਦੀਆਂ ਬੇੜੀਆਂ ਤੋਂ ਜੇ ਮੁਕਤੀ ਚਾਹੀਦੀ ਹੈ ਤੇ ਗੁਰੂ ਦੀ ਸ਼ਰਨ ਆਉਣਾ ਪੈਂਦਾ ਹੈ, ਗੁਰੂ ਦੇ ਚਰਨੀ ਲੱਗਣਾ ਪੈਂਦਾ ਹੈ। ਇਹ ਸਿਧਾਂਤ ਹੈ। ਹੁਣ ਭਾਰਤ ਵਰਸ਼ ਮਹਿਮੂਦ ਗਜ਼ਨਵੀ ਦੇ ਸਮੇਂ ਤੋਂ 1001 ਤੋਂ ਗੁਲਾਮ ਹੈ। 750 ਸਾਲ ਹੋ ਗਿਆ ਗੁਲਾਮੀ ਨੂੰ, ਕੋਈ ਨਜ਼ਾਤ ਨਾ ਮਿਲੀ। ਅਖੀਰ ਜਦੋਂ ਭਾਰਤ ਵਰਸ਼ ਦੇ ਹਰ ਜ਼ਰੇ ਨੂੰ ਕਲਮਾ ਪੜ੍ਹਾ ਕੇ ਇਸਲਾਮ ਵਿੱਚ ਲਿਜਾਣ ਲਈ ਯਤਨਸ਼ੀਲ ਸੀ ਔਰੰਗਜ਼ੇਬ, ਡੁੱਬਦੇ ਹੋਏ ਸਨਾਤਨ ਮਤ ਨੂੰ, ਇਨਸਾਨੀਅਤ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ, ਗੁਰੂ ਨਾਨਕ ਦੇ ਘਰ ਨੇ, ਸੱਚੇ ਸਤਿਗੁਰੂ ਨੇ ਮੁਕਤੀ ਦਵਾਈ, ਨਜ਼ਾਤ ਦਵਾਈ। ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕੀਨੋ ਬਡੋ ਕਲੂ ਮਹਿਸਾਕਾ। ਹੁਣ ਪਾਤਸ਼ਾਹ ਦੀ ਸ਼ਹੀਦੀ ਹੋਈ ਕਿਉਂਕਿ ਬਾਬਰ ਕਿਆਂ ਨਾਲ ਬਾਬੇ ਕੇ ਟਕਰਾਏ, ਝੂਠ ਦੇ ਨਾਲ, ਕੁਫਰ ਦੇ ਨਾਲ ਸੱਚ ਟਕਰਾਇਆ। ਹੁਣ ਬਾਣੀ ਕਹਿੰਦੀ ਹੈ ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਤਰ ਅਲਖ ਅਭੇਵ। ਅਕਾਲ ਪੁਰਖ ਦੇ ਸਰੂਪ ਗੁਰੂ ਜਗਤ ਗੁਰੂ ਸਭਨਾਂ ਨੂੰ ਸੀਨੇ ਨਾਲ ਲਾ ਕੇ ਨਜ਼ਾਤ ਦਿੰਦੇ ਨੇ। ਸਨਾਤਨ ਮਤ ਡੁੱਬ ਰਿਹਾ ਸੀ, ਚਰਨਾਂ ਵਿੱਚ ਜਗ੍ਹਾ ਦੇ ਕੇ ਬਚਾ ਲਿਆ। ਹੁਣ ਸੱਚ ਦੇ ਝੂਠ ਦਾ ਟਕਰਾਅ ਚੱਲਦਾ ਰਿਹਾ। ਗੁਰੂ ਗੋਬਿੰਦ ਸਿੰਘ ਨੇ ਬੜਾ ਸਮਝਾਇਆ ਔਰੰਗਜ਼ੇਬ ਜ਼ੁਲਮੋ ਸਤਮਟਾ, ਇਹ ਤੇਰੇ ਕਾਜ਼ੀ ਕਹਿੰਦੇ ਨੇ, ਪਰ ਧਰਮ ਦੀ ਦੁਨੀਆ ਕਹਿੰਦੀ ਹੈ ਇਹਦੇ ਤੋਂ ਸੰਕੋਚ ਕਰ, ਇਹਦੇ ਤੋਂ ਦੂਰੀ ਬਣਾ। ਦੀਨ ਦਾ ਲਿਬਾਸ ਪਾਉਣਾ ਹੈ, ਦੀਨ ਵਾਲੇ ਕਰਮ ਕਰ, ਤੇਰਾ ਕਰਮ ਦੀਨ ਤੋਂ ਬੜਾ ਦੂਰ ਹੈ। ਕੇਦਾਰ ਆਏ ਦੌਰਸਤ ਦੂਰਸਤ, ਦੀਨ ਤੋਂ ਪਾਪ ਕਰਨ ਨੂੰ ਨਹੀਂ ਹਟਦਾ, ਧਰਮ ਤੋਂ ਤੂੰ ਦੂਰ ਹੈ।
ਔਰੰਗਜ਼ੇਬ ਸਮਝਣ ਦੀ ਬਜਾਏ ਸੱਚ ਦੀ ਆਵਾਜ਼ ਨੂੰ ਦਬਾਉਣ ਦੇ ਲਈ ਫੌਜਾਂ ਘੱਲਦਾ ਹੈ। 1704 ਈਸਵੀ ਮਈ ਦਾ ਮਹੀਨਾ, 1761 ਬਿਕਰਮੀ ਸੰਮਤ, ਆਨੰਦਾ ਦੇ ਪੁਰੀ ਨੂੰ ਉੱਤਰ ਭਾਰਤ ਦੀਆਂ ਸਾਰੀਆਂ ਫੌਜਾਂ ਨੇ ਘੇਰਾ ਪਾ ਲਿਆ। ਔਰੰਗਜ਼ੇਬ ਦੇ ਹੁਕਮ ਵਿੱਚ 22 ਧਾਰ ਦੇ ਰਾਜੇ, ਸੂਬਾ ਸਰਹੰਦ ਵਜ਼ੀਰ ਖਾਂ ਦੀਆਂ ਫੌਜਾਂ, ਨਾਲ ਨਾਲ ਜਲੰਧਰ ਦੇ ਸੂਬੇ ਦੀਆਂ ਫੌਜਾਂ, ਕਸ਼ਮੀਰ ਦੇ ਸੂਬੇ ਦੀਆਂ ਫੌਜਾਂ, ਗੁੱਜਰ ਰੰਗੜ ਲੁਟੇਰੇ ਸਾਰਿਆਂ ਨੇ ਘੇਰਾ ਪਾ ਲਿਆ ਹੈ। ਇਹ ਫਕੀਰ ਦੀ ਤਾਕਤ ਕਿੰਨੀ ਹੋਵੇਗੀ ਵੀ ਜਿਹਨੂੰ ਪਕੜਨ ਲਈ ਉੱਤਰ ਭਾਰਤ ਦੀ ਸਾਰੀ ਫੌਜ ਆਣ ਪਈ ਹੈ। ਕਿੰਨੀ ਅਜ਼ਮਤ ਦਾ ਮਾਲਕ ਹੋਵੇਗਾ ਗੁਰੂ ਗੋਬਿੰਦ ਸਿੰਘ। ਔਰ ਇਹਦੀ ਹਾਮੀ ਅੱਲਾ ਯਾਰ ਖਾਂ ਨੇ 5 ਵਗਤ ਦੇ ਨਮਾਜ਼ੀ ਨੇ ਭਰੀ ਹੈ। ਉਹ ਕਹਿੰਦਾ ਜਿਸ ਦਮ ਆਨੰਦਪੁਰ ਮੈਂ ਸਤਿਗੁਰ ਮੁਕੀਮ ਥੇ, ਹਮਗਾਹਾ ਖਰ ਕੇ ਲੋਕ ਔਰ ਕੁਛ ਨਦੀਮ ਥੇ, ਕਿਲੇ ਕੋ ਘੇਰੇ ਚਾਰੋ ਤਰਫ ਸੇ ਗਨੀਮ ਥੇ, ਟੂਟੇ ਸੇ ਰਿਜ਼ਕ ਦਿਲ ਸਿੰਘੋ ਦੋ ਨੀਮ ਥੇ, ਪਿਆਸੇ ਥੇ ਔਰ ਭੂਖ ਕੀ ਸ਼ਿੱਦਤ ਵੀ ਕਮਾਲ ਥੀ, ਥੀ ਮੁਖਤ ਸਰਸੀ ਫੌਜ ਔਰ ਵੋ ਵੀ ਨਿਡਾਲ ਥੀ, ਸ਼ਹੀਦਾਨੇ ਵਫਾ ਗੰਗੇ ਸ਼ਹੀਦਾਂ ਦੋ, ਫਾਰਸੀ ਦੀਆਂ ਪੁਸਤਕਾਂ। ਅੱਲਾ ਯਾਰ ਖਾਂ ਨੇ ਉਸ ਮਹਾਂਪੁਰਸ਼ ਨੇ ਸਾਕਾ ਸਰਹੰਦ ਤੇ ਜੰਗ ਚਮਕੌਰ ਤੇ ਲਿਖੀਆਂ ਨੇ। ਕਹਿੰਦਾ ਮੁੱਠੀ ਭਰ ਸਿੰਘ ਨੇ ਨਾਲ ਭੁੱਖੇ ਪਿਆਸੇ ਨੇ ਲੱਖਾਂ ਦਾ ਘੇਰਾ ਪੈ ਗਿਆ। ਹੁਣ 6-7 ਮਹੀਨੇ ਜੰਗ ਚੱਲਿਆ ਹੈ, ਮੌਸਮ ਬਦਲਦੇ ਗਏ, ਮੌਸਮ ਦੀ ਮਾਰ ਹੇਠ ਫੌਜਾਂ ਆਈਆਂ, ਗਰਮੀਆਂ 'ਚ ਘੇਰਾ ਪਿਆ, ਵਰਖਾ ਦੀ ਰੁੱਤ ਆ ਗਈ, ਰੋਗ ਪੈਦਾ ਹੋਏ ਫੌਜਾਂ ਵਿੱਚ, ਹੁਣ ਪੋਹ ਦੀ ਸੀਤ ਚੜ੍ਹਦੀ ਹੈ, ਜੰਗ ਜਿੱਤ ਨਹੀਂ ਸਕਦੀ ਭਾਰਤ ਦੀ ਹਕੂਮਤ ਕਿਉਂਕਿ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਸਾਹਮਣੇ ਹੈ। ਅਖੀਰ ਛਲ ਕਪਟ ਚੱਲਦਾ ਹੈ, ਇਤਨੇ ਮੈਂ ਇਤਲਾਹ ਹੋਈ ਕਿ ਕਾਸਿਦ ਕਾਇਆ ਹੈ, ਸਰਹੰਦ ਕੇ ਨਵਾਬ ਕਾ ਪੈਗਾਮ ਲਾਇਆ ਹੈ। ਕਾਸਿਦ ਹਲਕਾਰਾ ਦੂਤ ਆਇਆ ਹੈ, ਸਰਹੰਦ ਦੇ ਨਵਾਬ ਨੇ ਘੱਲਿਆ ਤੇ ਚਿੱਠੀ ਔਰੰਗਜ਼ੇਬ ਦੀ ਹੈ। ਕਹਿੰਦਾ ਮਹਾਰਾਜ ਕਿਲ੍ਹਾ ਛੱਡ ਦਿਓ, ਔਰੰਗਜ਼ੇਬ ਦੁਨੀਆਂ ਦਾ ਬਾਦਸ਼ਾਹ ਹੈ ਤੇ ਤੁਸੀਂ ਦੀਨ ਦੇ ਬਾਦਸ਼ਾਹ ਹੋ, ਦੁਨੀਆਂ ਦੇ ਬਾਦਸ਼ਾਹ ਨੂੰ ਧਰਤੀ ਦਾ ਲਾਲਚ ਹੋਵੇ ਇਹ ਗੱਲ ਮੰਨਣ ਵਿੱਚ ਆਉਂਦੀ ਹੈ, ਰਾਜਾ ਭੁੱਖਾ ਹੈ ਜ਼ਮੀਨ ਦੇ ਟੁਕੜੇ ਦਾ, ਪਰ ਦੀਨ ਦਾ ਮਾਲਕ ਧਰਮ ਦਾ ਮਾਲਕ ਇੱਕ ਜ਼ਮੀਨ ਦੇ ਟੁਕੜੇ ਦਾ ਲਾਲਚ ਕਰੇ ਤੇ ਇੰਨੀ ਕਤਲੋ ਗੈਰਤ ਮੱਚੇ ਠੀਕ ਨਹੀਂ, ਆਨੰਦਾਂ ਦੀ ਪੁਰੀ ਨੂੰ ਉਸ ਜ਼ਮੀਨ ਦੇ ਟੁਕੜੇ ਨੂੰ ਛੱਡ ਦਿਓ, ਨਾਲੇ ਤੁਹਾਡੇ ਬਾਰੇ ਤੇ ਤੁਹਾਡੇ ਸਿੱਖ ਕਹਿੰਦੇ ਨੇ ਸਤਿਗੁਰ ਸੇਵਨ ਸਦਾ ਸੁਖਦਾਤਾ ਸਦ ਇੱਛਾ ਆਪ ਪੂਜਾ ਬਣਿਆ, ਗੁਰੂ ਤੇ ਝੋਲੀਆਂ ਭਰਨ ਵਾਲਾ ਹੈ ਤੇ ਗੁਰੂ ਨੂੰ ਕਿਉਂ ਜ਼ਮੀਨਾਂ ਦਾ ਲਾਲਚ। ਸਿੰਘਾਂ ਨੇ ਵੀ ਜ਼ੋਰ ਪਾਇਆ, ਮਾਤਾ ਜੀ ਨੇ ਵੀ ਬੇਨਤੀ ਕੀਤੀ, ਮਾਤਾ ਗੁਜਰੀ ਜੀ ਨੇ, ਕੁਝ ਸਿੰਘ ਇਸ ਤੋਂ ਪਹਿਲਾਂ ਬਦਾਵਾ ਵੀ ਦੇ ਚੁੱਕੇ ਸਨ। ਅਖੀਰ ਪਾਤਸ਼ਾਹ ਨੇ ਇੱਕ ਬਚਨ ਕਿਹਾ, ਹਫ਼ਤਾ ਰੁਕ ਜਾਓ। ਸਿੰਘ ਕਹਿੰਦੇ ਪਾਤਸ਼ਾਹ 3 ਸਾਲ ਹੋ ਗਏ ਨੇ, ਕਦੇ ਮਹੀਨਾ ਕਦੇ 2 ਮਹੀਨੇ ਕਦੇ 4 ਦਿਨ ਕਦੇ 10 ਦਿਨ ਜੰਗ ਚੱਲਦਾ ਹੀ ਆਇਆ ਹੈ, ਥੱਕੇ ਹਾਂ। ਔਰੰਗਜ਼ੇਬ ਕੁਰਾਨ ਦੀ ਕਸਮ ਖਾ ਰਿਹਾ ਹੈ, 22 ਧਾਰ ਦੇ ਰਾਜਪੂਤਾਨੇ ਦੇ ਰਾਜੇ ਗਊਆਂ ਦੀ ਕਸਮ ਖਾ ਰਹੇ ਨੇ, ਕਹਿ ਰਹੇ ਨੇ ਆਨੰਦਪੁਰ ਹੀ ਛੱਡਣਾ ਹੈ, ਛੱਡ ਦਿਓ ਝਗੜਾ ਮੁੱਕੇਗਾ, ਕੋਈ ਦੀਨ ਦੇ ਜਾਣ ਦਾ ਖਤਰਾ ਨਹੀਂ, ਜਾਨ ਦੇ ਜਾਣ ਦਾ ਖਤਰਾ ਨਹੀਂ, ਧਰਮ ਦੇ ਜਾਣ ਦਾ ਖਤਰਾ ਨਹੀਂ, ਆਨੰਦਪੁਰ ਛੱਡੀਏ, ਸਮਾਂ ਮਿਲੇਗਾ ਫਿਰ ਮੱਲ ਲਵਾਂਗੇ। ਖੈਰ ਜਿਵੇਂ ਬੱਚਿਆਂ ਦੀ ਜੇਬ ਅੱਗੇ ਮਾਪੇ ਹੱਥ ਜੋੜਦੇ ਨੇ ਨਾ, ਬਾਪੂ ਤੇ ਬੜਾ ਕਰਦਾ ਹੈ ਸਾਡਾ ਆਪਣੇ ਖਾਲਸੇ ਦਾ, ਮੰਨ ਗਿਆ ਬੇਨਤੀ ਨੂੰ। ਪਰ ਇੱਕ ਗੱਲ ਕਹਿ ਦਿੱਤੀ, ਹਫ਼ਤਾ ਨਹੀਂ ਟਿਕੇ, ਰੋਗਾਂ ਸੋਗਾਂ ਵਿੱਚ ਭਾਰਤ ਦੀ ਹਕੂਮਤ ਫਸ ਚੁੱਕੀ ਹੈ, ਕਈ ਰੋਗ ਪੈਦਾ ਹੋ ਗਏ ਨੇ ਇਸ ਸੀਤ ਦੇ ਵਿੱਚ, ਇਸ ਪੋਹ ਦੀ ਠੰਡ ਦੇ ਵਿੱਚ, ਅੱਧਿਆਂ ਨੂੰ ਆਪਾਂ ਮੈਦਾਨੇ ਜੰਗ ਵਿੱਚ ਮਿਟਾ ਦਿੱਤਾ ਹੈ, ਅੱਧੇ ਆਪ ਹੁਦਰੇ ਮਿਟ ਜਾਣਗੇ, ਇੱਕ ਹਫ਼ਤਾ ਰੁਕ ਜਾਓ ਤੇ ਰਾਜ ਭਾਗ ਖਾਲਸੇ ਦਾ ਹੋਵੇਗਾ, ਕਦਮ ਬੋਸੀ ਤੁਹਾਡੀ ਕਰਨਗੇ ਲੋਕ। ਨਹੀਂ ਮੰਨੇ ਪਾਤਸ਼ਾਹ, ਕਹਿੰਦੇ ਫਿਰ ਇਹ ਵੀ ਸੁਣ ਲਓ, ਇੱਕ ਹਫ਼ਤੇ ਦੇ ਵਿੱਚ ਇੰਨਾ ਕੁ ਨੁਕਸਾਨ ਉਠਾਉਣਾ ਪਵੇਗਾ ਜਿਹਦੀ ਭਰਪਾਈ ਕਦੇ ਨਹੀਂ ਹੋਵੇਗੀ। ਇਤਿਹਾਸ ਗਵਾਹ ਹੈ, ਛੇ ਪੋਹ ਦੀ ਰਾਤ 1761 ਬਿਕਰਮੀ ਸੰਮਤ ਨੰਦਾ ਦੀ ਪੁਰੀ ਛੱਡੀ, 8 ਪੋਹ ਨੂੰ ਚਮਕੌਰ ਦੀ ਗੜੀ ਵਿੱਚ ਦੋਵੇਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਪਿਆਰੇ ਸਿੰਘ ਸ਼ਹੀਦ ਹੋਏ, 13 ਪੋਹ ਨੂੰ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ 7 ਤੇ 9 ਸਾਲ ਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ। 5-7 ਦਿਨਾਂ 'ਚ ਸਾਰਾ ਪਰਿਵਾਰ ਹੀ ਸ਼ਹੀਦ ਹੋ ਗਿਆ, ਏਡਾ ਨੁਕਸਾਨ। ਖੈਰ, ਕੌਮ ਪ੍ਰਫੁੱਲਤ ਹੋਈ ਸ਼ਹੀਦੀਆਂ ਨਾਲ। ਮਹਾਰਾਜ ਮੰਨੇ ਨੇ ਆਨੰਦਾਂ ਦੀ ਪੁਰੀ ਨੂੰ ਛੱਡਣ ਦਾ ਮਨ ਬਣਾ ਲਿਆ, ਕਹਿੰਦੇ ਚੱਲਦੇ ਹਾਂ, ਜੇ ਲੜਾਈ ਟਲਦੀ ਹੈ ਨਾ ਅਸੀਂ ਛੱਡ ਦਿੰਦੇ ਹਾਂ ਆਨੰਦਪੁਰ ਨੂੰ। ਘਰ ਛੱਡਣਾ ਬੜਾ ਔਖਾ ਹੈ, ਪਰ ਇੱਕ ਗੱਲ ਕਹੀ ਸੀ ਕਾਸਿਦ ਨੂੰ, ਅੱਲਾ ਯਾਰ ਖਾਂ ਕਹਿੰਦਾ ਕਹਿੰਦਾ ਬਾਪੂ ਬੇਵਜ੍ਹਾ ਹੈ, ਹਮ ਤੋ ਖੁਦ ਨਹੀਂ ਚਾਹਤੇ ਕਿ ਜੰਗ ਹੋ, ਲੜਾਂਗੇ ਉਸੇ ਲੜਨੇ ਕੀ ਜਿਸੇ ਉਮੰਗ ਹੋ, ਠੋਕਰ ਸੇ ਫੇਂਕ ਦੇਂਗੇ ਜੋ ਰਸਤੇ ਮੇ ਸੰਗ ਹੋ, ਸਰ ਉਸਕਾ ਕਾਟ ਲੇਂਗੇ ਕਹਾ ਜਿਸਨੇ ਤੰਗ ਹੋ, ਖੁਰੇਜ਼ੀ ਵਰਨਾ ਖਲਕ ਕੀ ਕਬ ਹਮਕੋ ਭਾਤੀ ਹੈ, ਸ਼ੇਰੋ ਕੀ ਫੌਜ ਕਹਦੇ ਤੂੰ ਕਾਸਿਦ ਜਾਤੀ ਹੈ। ਬੇਵਜ੍ਹਾ ਫਕੀਰ ਨਹੀਂ ਲੜਦਾ, ਮੈਂ ਨਹੀਂ ਸੀ ਲੜਿਆ, ਸਮਝਾਇਆ ਸੀ ਬਾਬਰਕਿਆਂ ਨੂੰ, ਜ਼ੁਲਮ ਕਰਨ ਵਾਲੇ ਔਰੰਗਜ਼ੇਬ ਨੂੰ, ਸਮਝਾਉਣ ਵਾਲਿਆਂ ਨੂੰ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ਮਿਲ ਗਈ, ਸਮਝਾਇਆ ਸੀ ਜਹਾਂਗੀਰ ਨੂੰ ਸਿੱਟਾ ਕੀ ਨਿਕਲਿਆ ਤੱਤੀ ਤਵੀ, ਸਮਝਾਇਆ ਔਰੰਗਜ਼ੇਬ ਨੂੰ ਸਿੱਟਾ ਕੀ ਨਿਕਲਿਆ ਪ੍ਰੇਮ ਦੀ ਪਰਿਭਾਸ਼ਾ ਵਰਤਨ ਦਾ, ਚਾਂਦਨੀ ਚੌਂਕ ਵਿੱਚ ਸ਼ਹੀਦੀ ਗੁਰੂ ਤੇਗ ਬਹਾਦਰ ਦੀ, ਅਖੀਰ ਤਲਵਾਰ ਮੈਂ ਤਾਂ ਚੁੱਕੀ ਕਿਉਂਕਿ ਹੁਕਮਰਾਨ ਪ੍ਰੇਮ ਦੀ ਪਰਿਭਾਸ਼ਾ ਨਹੀਂ ਸਮਝਦਾ, ਸ਼ੇਰ ਦੇ ਸਾਹਮਣੇ ਸ਼ੇਰ ਬਣ ਕੇ ਟੱਕਰਨਾ ਪੈਂਦਾ ਹੈ, ਗਊਆਂ ਲੱਖ ਤਰਲਾ ਕਰਨ ਸ਼ੇਰ ਦੀ ਸ਼ਿਕਾਰ ਖੇਡਣਾ ਛੱਡ ਦਿਓ, ਸ਼ੇਰ ਟਲਦਾ ਨਹੀਂ ਹੈ। ਕਹਿੰਦੇ ਮੈਂ ਬੇਵਜ੍ਹਾ ਨਹੀਂ ਲੜਿਆ, ਮੈਂ ਪਹਿਲ ਨਹੀਂ ਕੀਤੀ, ਅੱਜ ਫਿਰ ਇਸ ਝਗੜੇ ਨੂੰ ਟਾਲਣ ਲਈ ਆਨੰਦਪੁਰ ਛੱਡਦਾ ਹਾਂ, ਪਰ ਜੇ ਮੇਰੇ ਰਸਤੇ ਵਿੱਚ ਆਏ ਨਾ ਸਰ ਉਸਕਾ ਕਾਟ ਲੇਂਗੇ, ਕਹਾ ਜਿਸਨੇ ਤੰਗ ਹੋ, ਜਿਹੜਾ ਮੇਰੇ ਹੁਣ ਸਾਹਮਣੇ ਆਇਆ ਉਹਦਾ ਧੜ ਦੇ ਉੱਤੇ ਸਿਰ ਨਹੀਂ ਗੁਰੂ ਗੋਬਿੰਦ ਸਿੰਘ ਰਹਿਣ ਦੇਵੇਗਾ। ਆਨੰਦਪੁਰ ਛੱਡਿਆ ਗੁਰਬਖਸ਼ ਦਾਸ ਉਦਾਸੀ ਮਹਾਂਪੁਰਸ਼ ਨੂੰ, ਬਾਬਾ ਸ਼੍ਰੀ ਚੰਦ ਦੀ ਚਲਾਈ ਮਹਾਨ ਸੰਪਰਦਾਇ ਨੂੰ, ਬੜੀਆਂ ਬਖਸ਼ਿਸ਼ਾਂ ਨੇ ਗੁਰਾਂ ਦੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ 150-200 ਵਰਾ ਗੁਰਧਾਮਾਂ ਦੀ ਸੇਵਾ ਸੰਭਾਲ ਉਦਾਸੀ ਮਹਾਂਪੁਰਸ਼ਾਂ ਕੀਤੀ ਹੈ। ਖਾਲਸਾ ਦੇ ਜੰਗਲਾਂ ਵਿੱਚ ਸੀ, ਜੰਗ ਲੜਦਾ ਸੀ। ਖੈਰ, ਉਸ ਮਹਾਂਪੁਰਸ਼ ਨੂੰ ਸੇਵਾ ਦਿੱਤੀ ਨੰਦਾ ਦੀ ਪੁਰੀ ਦੇ ਗੁਰਧਾਮਾਂ ਦੀ, ਆਨੰਦਪੁਰ ਛੱਡਿਆ ਹੈ ਰਾਤ ਨੂੰ। ਹਜੇ ਸਰਸਾ ਦੇ ਕੰਢੇ ਪਹੁੰਚੇ, ਕੀਰਤਪੁਰ ਸਾਹਿਬ ਵੱਡਿਆਂ ਦੀ ਜਗ੍ਹਾ ਤੇ ਨਮਸਕਾਰ ਕੀਤੀ, ਸਰਸਾ ਦੇ ਕੰਢੇ ਪਹੁੰਚੇ, ਚਾਰ ਦਿਸ਼ਾਵਾਂ ਤੋਂ ਘੇਰਾ ਪੈਂਦਾ ਹੈ, ਪਿੱਛੋਂ ਟਿੱਡੀ ਦਲ ਚੜਿਆ ਆਵੇ, ਕਿਹੜਾ ਟਿੱਡੀ ਦਲ, ਜਿਨ੍ਹਾਂ ਨੇ ਵਾਅਦੇ ਤੋੜੇ ਨੇ, ਪਹਿਮਾ ਸ਼ਿਕਨ ਲੋਕ ਚੜੇ ਆਉਂਦੇ ਨੇ, ਪਹਿਮਾ ਸ਼ਿਕਨ ਤੁਰੇ ਆਏ ਅੱਗੇ ਸਰਸਾ ਵਿੱਚ, ਛਾਲਾਂ ਬਰਸਾਤੀ ਨਾਲੇ ਦੇ ਵਿੱਚ ਹੜ ਆਇਆ ਹੈ, ਅੱਗੇ ਵੀ ਘੇਰਾ, ਪੈਰਾਂ ਨੂੰ ਠੰਡੀ ਸੀਤ ਚੜ੍ਹਦੀ ਹੈ ਪੋਹ ਦੇ ਦਸੰਬਰ ਦੇ ਮਹੀਨੇ ਦੀ, ਥੱਲਿਓਂ ਵੀ ਘੇਰਾ, ਉੱਤੋਂ ਅਸਮਾਨ ਬੂੰਦਾਬਾਂਦੀ ਕਰਦਾ ਹੈ, ਵਰਖਾ ਹੋ ਰਹੀ ਹੈ। ਸਰਸਾ ਦੇ ਕੰਢੇ 7 ਪੋਹ ਦੇ ਅੰਮ੍ਰਿਤ ਵੇਲੇ ਪਹੁੰਚੇ, ਆਸਾ ਦੀ ਵਾਰ ਜਪ ਜਾਪ ਸਵਈਏ ਚੌਪੀ ਨੰਦ, 5 ਬਾਣੀਆਂ ਦਾ ਨਿਤਨੇਮ ਹੁੰਦਾ ਹੈ, ਨਿਤਨੇਮ ਕਰਕੇ ਹਰੇ ਸਰਸਾ ਨੂੰ ਪਾਰ ਲੰਘਣਾ ਹੈ। ਪਿੱਛੋਂ ਬਦਬਖਤ ਅਕ੍ਰਿਤ ਕਣ ਲੋਕ, ਪਹਿਮਾ ਸ਼ਿਕਨ ਲੋਕ, ਵਾਅਦਾ ਤੋੜਨ ਵਾਲੇ ਲੋਕ ਟੁੱਟ ਕੇ ਆਣ ਪੈਂਦੇ ਨੇ। ਬਦਬਖਤੋਂ ਨੇ ਜੋ ਵਾਅਦਾ ਕੀਆ ਬਿਸਰ ਗਏ, ਨਾ ਮਰਦ ਕੌਲ ਕਰਕੇ ਜ਼ੁਬਾਂ ਸੇ ਮੁਕਰ ਗਏ, ਅੱਲਾ ਯਾਰ ਖਾਂ ਕਹਿੰਦਾ ਨਾ ਮਰਦ ਸੀ ਏ ਜਿਹੜੇ ਕਸਮ ਤੋੜ ਕੇ ਗੁਰੂ ਨੂੰ ਆਣ ਪਏ। ਬਾਬਾ ਉਦੇ ਸਿੰਘ, ਬਾਬਾ ਜੀਵਨ ਸਿੰਘ ਰੰਗਰੇਟਾ, ਬਾਬਾ ਅਜੀਤ ਸਿੰਘ, ਖੁਦ ਖੁਦਾ ਗੁਰੂ ਗੋਬਿੰਦ ਦਾ ਲਖਤੇ ਜਿਗਰ ਇਸ ਮੈਦਾਨੇ ਜੰਗ ਵਿੱਚ ਕੁੱਦੇ, ਸਰਸਾ ਦੇ ਕੰਢੇ ਜੰਗ ਹੋਇਆ, ਗੁਰੂ ਗੋਬਿੰਦ ਸਿੰਘ ਨਿਤਨੇਮ ਕਰਕੇ ਉੱਠੇ ਨੇ, ਤਲਵਾਰ ਲੈ ਕੇ ਮੁਗਲੀਆ ਸਲਤਨਤ ਤੇ 22 ਧਾਰ ਦੇ ਰਾਜਿਆਂ ਦੀ ਫੌਜ ਦਾ ਖੁਰਾ ਖੋਜ ਮਿਟਾਉਣ ਲੱਗਦੇ ਨੇ। ਐਸਾ ਤੂਫਾਨੀ ਹਮਲਾ ਕੀਤਾ, ਫੌਜਾਂ ਪਿੱਛੇ ਹਟ ਗਈਆਂ। ਇੰਨੇ ਸਮੇਂ ਵਿੱਚ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੋਇਆ ਸਰਸਾ ਤੋਂ ਪਾਰ ਲੰਘਣਾ ਹੈ। ਸਤਪੋਹ ਨੂੰ ਸਰਸਾ ਪਾਰ ਕੀਤੀ, ਤਿੰਨ ਹਿੱਸਿਆਂ 'ਚ ਪਰਿਵਾਰ ਵੰਡਿਆ ਗਿਆ, ਕੀਮਤੀ ਸਮਾਨ ਰੁੜ ਗਿਆ, ਗੁਰਾਂ ਦਾ ਪਾਕ ਗ੍ਰੰਥ ਵਿੱਦਿਆ ਸਾਗਰ ਨੌ ਮਣ ਗ੍ਰੰਥ ਉਹ ਰੁੜ ਗਿਆ, ਹੋਰ ਖਜ਼ਾਨੇ ਰੁੜ ਗਏ, ਇਹੀ ਰਹਿ ਗਿਆ ਜੋ ਸ਼੍ਰੀ ਦਸਮ ਗ੍ਰੰਥ ਸਾਹਿਬ ਆਪਾਂ ਪੜ੍ਹਦੇ ਹਾਂ। ਖੈਰ, ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਭਾਈ ਮਨੀ ਸਿੰਘ ਨਾਲ ਗੁਰਾਂ ਦੀ ਖੋਜ ਕਰਦੇ ਹੋਏ ਰੋਪੜ ਦੇ ਰਸਤੇ ਨੂੰ ਚੱਲਦੇ ਹੋਏ ਇਹ ਦਿੱਲੀ ਵੱਲ ਨੂੰ ਹੋ ਤੁਰੇ। ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਲਖਤੇ ਜਿਗਰ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਭਾਈ ਦਇਆ ਸਿੰਘ ਆਦਿਕ ਮੁੱਖ ਜਿਹੜੇ ਸਿੰਘ ਨੇ ਇਹ ਨਾਲ ਚੱਲੇ, ਇਹ ਚਮਕੌਰ ਵੱਲ ਨੂੰ ਚਾਲੇ ਪਾ ਦਿੰਦੇ ਨੇ। ਮਾਤਾ ਗੁਜਰੀ ਦੇ ਨਾਲ ਛੋਟੇ ਲਾਲ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਇਹ ਗੰਬੂ ਨਾਲ ਆਪਣੇ ਪਿੰਡ ਸਹੇੜੀ ਵੱਲ ਨੂੰ ਲੈ ਤੁਰਦਾ ਹੈ। ਔਖਾ ਪੈਂਦਾ ਸੀ, ਇਹ ਤੁਰੇ ਜਾ ਰਹੇ ਨੇ। ਸਤਪੋ ਦੀ ਉਹ ਸੁਭਾ ਲੰਘੀ ਸੀ ਹਜੇ, ਬਾਪੂ ਚਮਕੌਰ ਦੀ ਗੜੀ ਵੱਲ ਨੂੰ ਜਾ ਰਿਹਾ ਸੀ, ਪਰਿਵਾਰ ਖੇਰੂੰ ਖੇਰੂੰ ਹੋ ਚੁੱਕਿਆ ਹੈ। ਅੱਲਾ ਯਾਰ ਖਾਂ ਕਹਿੰਦੇ ਰਸਤੇ ਦੇ ਵਿੱਚ ਨਾ ਆਪਣੀ ਮਾਂ ਦੇ ਨਾਲ ਦਾਦੀ ਦੇ ਨਾਲ ਉਹ ਛੋਟੇ ਛੋਟੇ ਲਾਲ ਵੈਰਾਗ ਵਿੱਚ ਆ ਕੇ ਕੁਝ ਗੱਲਾਂ ਕਰਦੇ ਨੇ। ਗੱਲਾਂ ਕੀ ਕਰਦੇ ਨੇ? ਕਹਿੰਦੇ ਮਾਂ, ਪਿਤਾ ਛੱਡ ਕੇ ਚਲੇ ਗਏ ਨੇ, ਭਾਈ ਛੱਡ ਕੇ ਚਲੇ ਗਏ ਨੇ, ਕਦੋਂ ਮੇਲ ਹੋਵੇਗਾ, ਕਿਸ ਦਿਨ ਇਕੱਠੇ ਹੋਵਾਂਗੇ? ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ, ਦਰਿਆ ਪੇ ਹਮਕੇ ਛੋੜ ਕੇ ਵੋ ਰਾਹੀ ਕਿੱਧਰ ਗਏ, ਤੜਪਾ ਕੇ ਹਾਏ ਸੂਰਤ ਮਾਹੀ ਕਿੱਧਰ ਗਏ, ਅੱਬਾ ਬਜਾ ਕੇ ਲਸ਼ਕਰ ਸ਼ਾਹੀ ਕਿੱਧਰ ਗਏ, ਭਾਈ ਵੀ ਹਮਕੋ ਭੂਲ ਗਏ, ਸ਼ੌਕੇ ਜੰਗ ਮੇ ਆਪਣਾ ਖਿਆਲ ਤੱਕ ਨਹੀਂ ਜੋਕੇ ਤੂਫੰਗ ਮੇ। ਅੱਲਾ ਯਾਰ ਖਾਂ ਕਹਿੰਦੇ ਪੁੱਛਦੇ ਨੇ ਮਾਂ, ਬਾਪੂ ਕਿੱਥੇ ਹੈ? ਉਹ ਲਸ਼ਕਰਾਂ ਦੇ ਨਾਲ ਰਹਿਣ ਵਾਲਾ, ਫੌਜਾਂ ਨਾਲ ਰਹਿਣ ਵਾਲਾ, ਸੰਧਾ ਸੂਰਮਿਆਂ ਨਾਲ ਰਹਿਣ ਵਾਲਾ ਬਾਪੂ ਨਜ਼ਰੀ ਨਹੀਂ ਆ ਰਿਹਾ। ਮਾਂ, ਵੱਡੇ ਵੀਰ ਨਜ਼ਰੀ ਨਹੀਂ ਆਉਂਦੇ, ਕਿੱਥੇ ਗਏ ਨੇ? ਆਪਸ 'ਚ ਗੱਲਾਂ ਕਰਨ ਤੇ ਗੱਲਾਂ ਕਰਦਿਆਂ ਕਰਦਿਆਂ ਨਾ ਜਿਹੜਾ ਬਾਬਾ ਜ਼ੋਰਾਵਰ ਸਿੰਘ ਸੀ, ਬਾਬਾ ਫਤਿਹ ਸਿੰਘ ਨਾਲ ਬਚਨ ਕਰਦਾ, ਕਹਿੰਦਾ ਜੇ ਆ ਗਏ ਨਾ ਤੇ ਆਪਾਂ ਫਿਰ ਕੀ ਕਰਨਾ? ਛੋਟਾ ਕਹਿੰਦਾ ਆਪਾਂ ਪਿੱਠ ਕਰ ਲੈਣੀ ਹੈ, ਆਪਾਂ ਬੋਲਣਾ ਹੀ ਨਹੀਂ ਹੈ। ਜਬ ਰਨ ਅਜੀਤ ਜੀਤ ਕੇ ਤਸ਼ਰੀਫ ਲਾਏਂਗੇ, ਅੱਬਾ ਕੇ ਸਾਥ ਜਿਸ ਗੜੀ ਜੁਝਾਰ ਆਏਂਗੇ, ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਂਗੇ। ਕਹਿੰਦੇ ਆਪਾਂ ਰੁੱਸ ਜਾਣਾ ਹੈ, ਜਦੋਂ ਉਹ ਆ ਕੇ ਮਨਾਉਣਗੇ ਨਾ ਤੇ ਆਪਾਂ ਮੰਨਣਾ ਨਹੀਂ ਹੈ। ਹਾਂ, ਇੱਕ ਸ਼ਰਤ ਤੇ ਮੰਨ ਜਾਵਾਂਗੇ, ਜੇ ਉਹ ਵਾਅਦਾ ਕਰਨਗੇ ਵੀ ਅਗਾਂਹ ਤੋਂ ਸਾਨੂੰ ਛੱਡ ਕੇ ਕਦੇ ਨਹੀਂ ਜਾਣਗੇ। ਖੈਰ, ਇੱਦਾਂ ਬਚਨ ਬਲਾਸ ਹੁੰਦਿਆਂ ਸਤਪੋਹ ਦੀਆਂ ਸ਼ਾਮਾਂ ਪੈਂਦੀਆਂ ਨੇ। ਇੱਕ ਪੱਤਣ ਹੈ ਸਤਲੁਜ ਤੇ ਜਿੱਥੇ ਸਰਸਾ ਦਾ ਮੇਲ ਹੁੰਦਾ ਹੈ, ਉਸ ਪੱਤਣ ਤੇ ਪਹੁੰਚਦੇ ਨੇ। ਉੱਥੇ ਨਾ ਕਰੀਮ ਬਖਸ਼ ਮਾਸ਼ੀ, ਕੁੰਨੇ ਮਾਸ਼ਕੀ ਦੀ ਕੁੱਲੀ ਹੈ, ਉਹ ਮਾਸ਼ੀ ਹੈ, ਮਲਾਹ ਹੈ ਜਿਹੜਾ ਬੇੜੀ ਦੇ ਉੱਤੇ ਰਾਹੀਆਂ ਨੂੰ ਇਸ ਪੱਤਣ ਤੋਂ ਪਾਰ ਲਿਜਾਂਦਾ ਹੈ। ਉਹਦੀ ਕੁੱਲੀ ਪਹੁੰਚੇ ਨੇ। ਹੁਣ ਜਦੋਂ ਇੱਥੇ ਪਹੁੰਚਦੇ ਨੇ ਨਾ, ਕੁੱਲੀ ਵਿੱਚ ਆਰਾਮ ਕੀਤਾ ਹੈ। ਉਹ ਪਿੰਡ ਵਿੱਚ ਰਹਿਣ ਵਾਲੀ ਇੱਕ ਮਾਤਾ ਲਕਸ਼ਮੀ ਸੀ, ਉਹਦੇ ਵੱਲੋਂ ਕੁੰਨੇ ਮਾਸ਼ਕੀ ਨੇ ਭੋਜਨ ਲਿਆ ਕੇ ਛਕਾਇਆ। ਰਾਤ ਲੰਘੀ ਹੈ ਪਾਣੇ ਵਿੱਚ, ਅੱਠ ਪੋ ਦਾ ਸਵੇਰਾ ਚੜ੍ਹਦਾ ਹੈ ਤੇ ਅੱਠ ਪੋ ਦੇ ਸਵੇਰੇ ਦੀਨ ਦੁਨੀਆਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਦੇ ਲਖਤੇ ਜਿਗਰ ਤੇ ਮਾਤਾ ਨੂੰ ਮਾਤਾ ਲਕਸ਼ਮੀ ਪਿੰਡੋਂ ਘਰੋਂ ਭੋਜਨ ਲਿਆ ਕੇ ਛਕਾਉਂਦੀ ਹੈ। ਮਾਂ ਜੀ ਕੁੰਨੇ ਮਾਸ਼ੀ ਦੀ ਸੇਵਾ ਤੇ ਬੀਬੀ ਲਕਸ਼ਮੀ ਦੀ ਸੇਵਾ ਤੇ ਖੁਸ਼ ਹੁੰਦੇ ਨੇ ਤੇ ਖੁਸ਼ ਹੋ ਕੇ ਨਾ ਕੁਝ ਸੋਨੇ ਦੀਆਂ ਮੋਹਰਾਂ ਦਾਨ ਵਿੱਚ ਦਿੰਦੇ ਨੇ। ਇਸ ਗੱਲ ਦਾ ਸਿੱਖਾ ਧਿਆਨ ਰੱਖੀ, ਇੱਥੇ ਹੀ ਗੰਗੂ ਦੀ ਨਦਰ ਉਹ ਮੋਹਰਾਂ ਵਾਲੇ ਝੋਲੇ ਤੇ ਪੈ ਜਾਂਦੀ ਹੈ। ਇੱਥੇ ਟਿਕੇ ਹੋਏ ਨੇ। ਇਹਦੇ ਬਾਬਤ ਨਾ ਗ ਗੁਰੂ ਦੀਆਂ ਸਾਖੀਆਂ ਵਿੱਚ ਵੀ ਜ਼ਿਕਰ ਹੈ, ਬਾਕੀ ਮਹਾਰਾਜ ਦੇ ਕਵੀਆਂ ਚੋਂ 52 ਕਵੀਆਂ ਚੋਂ ਮੁੱਖ ਕਵੀ ਦੁਨਾ ਸਿੰਘ ਹੰਡੂਰੀਆ ਵੀ ਕਹਿੰਦੇ ਨੇ, ਇੱਕ ਸੱਕਾ ਹਿੰਦੂ ਤਹਿ ਆਹੀ ਤੁਰਕ ਜੋ ਰੋ ਤਹਿ ਜਨਮ ਵਟਾਹੀ। ਤੁਰਕਾਂ ਨੇ ਕਰਮੂ ਮਾਸ਼ੀ ਨੂੰ ਧੱਕੇ ਨਾਲ ਕਰੀਮ ਬਖਸ਼ ਮਾਸ਼ੀ ਮੁਸਲਮਾਨ ਬਣਾਇਆ ਸੀ, ਉਹਦੀ ਕੁੱਲੀ ਵਿੱਚ ਸਤਿੰਦਰਵ ਦੇ ਸਤਲੁਜ ਦੇ ਕੰਢੇ ਇਹ ਰਾਤ ਰਹੇ ਨੇ, ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ। ਹੁਣ ਇੱਥੇ ਸੱਤ ਪੋਹ ਦੀ ਰਾਤ ਲੰਘੀ ਸੀ, ਅੱਠ ਪੋਹ ਦਾ ਸਵੇਰਾ ਸੀ, ਪਿੰਡ ਚੱਕ ਢੇਰਾ ਇਹ ਪੈਂਦਾ ਹੈ, ਇੱਥੋਂ ਪੱਤਣ ਪਾਰ ਕਰਵਾਇਆ ਹੈ ਕੁੰਮੇ ਮਾਸ਼ਕੀ ਨੇ ਗੁਰੂ ਪਰਿਵਾਰ ਨੂੰ, ਗੰਦੂ ਨਾਲ ਚੱਲ ਪਿਆ। ਰੋਪੜ ਵੱਲ ਨੂੰ ਹੋ ਤੁਰੇ ਨੇ ਤੇ ਜਾਂਦਿਆਂ ਜਾਂਦਿਆਂ ਅੱਠ ਪੋਹ ਦੀ ਸਵੇਰ ਰੋਪੜ ਵੱਲ ਨੂੰ ਮਾਤਾ ਨੂੰ ਗੰਗੂ ਕਹਿੰਦਾ, ਮਾਂ ਰੋਪੜ ਦੇ ਵਿੱਚ ਦੀ ਨਾ ਲੰਘੀਏ, ਬੜਾ ਪਹਿਰਾ ਹੋਵੇਗਾ, ਤੁਹਾਨੂੰ ਪਕੜ ਲੈਣਗੇ ਸਿਪਾਹੀ, ਸਜ਼ਾ ਦੇਣਗੇ ਨਾਲ ਮੈਨੂੰ ਵੀ। ਮੈਂ ਜੰਗਲ ਦੇ ਰਸਤੇ ਨੂੰ ਚੰਗੀ ਤਰ੍ਹਾਂ ਜਾਣਦਾ, ਮੇਰਾ ਪਿੰਡ ਸਹੇੜੀ ਇੱਥੋਂ ਨੇੜੇ ਆ, ਆਪਾਂ ਉੱਥੇ ਚੱਲਦੇ ਹਾਂ। ਇਹ ਕੋਈ ਭਲਾ ਕਰਨ ਲਈ ਗੰਗੂ ਬ੍ਰਾਹਮਣ ਨਹੀਂ ਸੀ ਲੈ ਕੇ ਚੱਲਿਆ, ਉਹ ਮਾਇਆ ਦਾ ਬਦਲਾ ਲੁੱਟਣਾ ਸੀ, ਮਾਇਆ ਦਾ ਡੱਬਾ ਲੁੱਟਣਾ ਸੀ। ਮਹਾਰਾਜ ਦੀ ਮਾਤਾ ਨੂੰ ਕਹਿ ਕੇ ਨਾ ਰਸਤਾ ਬਦਲ ਲਿਆ, ਜਾਣਦਾ ਸੀ ਜੇ ਰੋਪੜ ਵੱਲ ਨੂੰ ਗਏ ਨਿਹੰਗ ਖਾਂ ਪਠਾਣ ਵਰਗੇ ਗੁਰੂ ਕੇ ਸੇਵਕ ਮਿਲ ਪਏ, ਉਹ ਗੁਰੂ ਦੇ ਨਾਲ ਬੱਚਿਆਂ ਨੂੰ ਮਿਲਾ ਨਾ ਦੇਣ, ਕਿਤੇ ਬੇਈਮਾਨੀ ਆ ਗਈ ਮਨ ਵਿੱਚ। ਇਹ ਪਿੰਡ ਕਾਈਨੌਰ ਲੈ ਪਹੁੰਚਿਆ, ਕਾਈਨੌਰ ਤੋਂ ਕੇਵਲ 2 ਕਿਲੋਮੀਟਰ ਦਾ ਪਿੰਡ ਸਹੇੜੀ ਹੈ, ਤੇ ਜੇ ਤੁਸੀਂ ਚੱਕ ਢੇਰੇ ਤੋਂ ਚੱਲੋ ਨਾ ਰੋਪੜ ਦੇ ਵਿੱਚ ਦੀ, ਤੇ 27 ਕਿਲੋਮੀਟਰ ਕਾਈਨੌਰ ਪਿੰਡ ਪੈਂਦਾ ਹੈ, ਉੱਥੇ ਚਲੇ ਗਏ। ਜਦੋਂ ਪਿੰਡ ਕਾਈਨੌਰ ਪਹੁੰਚਦੇ ਨੇ ਨਾ, ਉੱਥੇ ਤਲਾਬ ਦੇ ਕੰਢੇ ਰਾਤ ਕੱਟੀ ਹੈ। ਗੰਗੂ ਵਫਾਦਾਰ ਸੀ ਪਰ ਤਿਲਕਣਬਾਜ਼ੀ ਬੜੀ ਹੈ, ਮਨ ਖੁੱਟ ਹਰ ਤੇਰਾ ਨਹੀਂ ਵਿਸਾਸ ਤੂੰ ਮਹਾਂ ਉਦਮਾਦਾ, ਪਤਾ ਨਹੀਂ ਕਦੋਂ ਮਨ ਤਿਲਕ ਜਾਵੇ, ਨਮਕ ਹਰਾਮ ਝੱਟ ਵਿੱਚ ਮਨ ਹੋ ਜਾਂਦਾ ਹੈ। ਕਾਈਨੌਰ ਰਾਤ ਕੱਢੀ ਤਲਾਬ ਦੇ ਕੰਢੇ ਤੇ ਸਾਰੀ ਰਾਤ ਜਾਗਦਾ ਰਿਹਾ ਵੀ ਦਾ ਲੱਗੇ, ਪਰ ਦਾ ਨਾ ਲੱਗਿਆ, ਮਾਇਆ ਨਾ ਲੁੱਟੀ ਗਈ। ਸਵੇਰ ਹੋਈ, ਕਹਿੰਦਾ ਮਾਂ ਘਰ ਜਾ ਕੇ ਹੀ ਹੁਣ ਪ੍ਰਸ਼ਾਦਾ ਛਕਾਂਗੇ, ਇੱਥੋਂ ਨੇੜੇ ਹੀ ਹੈ ਮੇਰਾ ਪਿੰਡ, 2 ਕਿਲੋਮੀਟਰ ਦੀ ਦੂਰੀ ਹੈ। ਕਾਈਨੌਰ ਤੋਂ ਲੈ ਕੇ ਨਾ ਮਾਤਾ ਜੀ ਹੁਣਾਂ ਨੂੰ ਇਹ ਚੱਲ ਪੈਂਦਾ ਹੈ। ਉਹ ਕਾਈਨੌਰ ਜਿੱਥੇ ਰਹੇ ਨੇ ਨਾ, ਉੱਥੇ ਗੁਰਦੁਆਰਾ ਬਾਬੇ ਸ਼ਹੀਦਾਂ ਬਣਿਆ ਹੋਇਆ ਹੈ। ਸਹੇੜੀ ਤੋਂ 1 ਕਿਲੋਮੀਟਰ ਬਾਹਰ ਇੱਕ ਢੱਕ ਸੀ, ਉਜਾੜ ਸੀ, ਉੱਥੇ ਰੁਕੇ 9 ਪੋਹ ਦੀ ਸਵੇਰ ਤੇ ਕਹਿੰਦਾ ਮਾਂ ਮੈਂ ਮਾਹੌਲ ਵੇਖਾਵਾਂ, ਪਿੰਡ ਤੁਹਾਨੂੰ ਲਿਜਾਣਾ ਹੈ। ਸਾਰੀ ਦਿਹਾੜੀ ਨਹੀਂ ਮੁੜਿਆ, ਮਾਹੌਲ ਵੇਖਣ ਗਿਆ, ਪਿੰਡੋ ਪਿੰਡ ਡੰਕੇ ਤੇ ਚੋਟ ਲੱਗ ਕੇ ਐਲਾਨ ਹੋ ਰਿਹਾ ਸੀ ਗੁਰੂ ਕੇ ਸਾਹਿਬਜ਼ਾਦਿਆਂ ਨੂੰ, ਗੁਰੂ ਨੂੰ ਜਿਹੜਾ ਪਕੜਾ ਦੇਵੇ ਇਨਾਮ ਮਿਲੇਗਾ, ਜਿਹੜਾ ਦੇਸ਼ ਦੇ ਬਾਗੀਆਂ ਨੂੰ ਪਨਾਹ ਦੇਵੇਗਾ ਉਹਦਾ ਗਲੂਆ ਕੱਟ ਦਿੱਤਾ ਜਾਵੇਗਾ। ਹੁਣੇ ਢੱਕ ਵਿੱਚ ਬੈਠੇ ਨੇ, ਗੰਗੂ ਮੁੜਦਾ ਨਹੀਂ ਹੈ। ਮਾਂ ਥੋੜ੍ਹਾ ਜਿਹਾ ਅੱਗੇ ਹੋਈ ਤੇ ਉੱਥੇ ਇੱਕ ਸਾਧੂ ਦੀ ਕੁੱਲੀ ਸੀ, ਉਹ ਸਾਧੂ ਆ ਗਿਆ, ਦੇਖਦਾ ਮੇਰੀ ਕੁੱਲੀ ਵਿੱਚ ਕੁਝ ਅਜਨਬੀ ਚਿਹਰੇ ਬੈਠੇ ਨੇ, ਕਹਿੰਦਾ ਤੁਸੀਂ ਕਿਵੇਂ ਬੈਠੇ ਹੋ? ਮਾਂ ਸਹਿ ਸੁਭਾਅ ਕਹਿੰਦੀ ਬਸ ਐਵੇਂ ਹੀ ਬੈਠੇ ਹੈ, ਉੱਥੇ ਗੁਰਦੁਆਰਾ ਐਮਾ ਸਾਹਿਬ ਬਣਿਆ ਹੈ। ਨੂਰਾਨੀ ਚਿਹਰਾ ਵੇਖ ਕੇ ਮਾਂ ਦਾ, ਉਸ ਮਹਾਂਪੁਰਸ਼ ਨੇ ਸਮਝਿਆ ਕੋਈ ਰੱਬੀ ਰੂਹਾਂ ਨੇ, ਕਹਿੰਦਾ ਮਾਂ ਜੀ ਤੁਸੀਂ ਬੈਠੋ। ਫਿਰ ਜੰਗਲ ਵੱਲ ਨੂੰ ਚਲਿਆ ਗਿਆ। ਸ਼ਾਮਾਂ ਹੋਈਆਂ, ਗੰਗੂ ਮੁੜਦਾ ਹੈ, ਨਾਲ ਲੈ ਕੇ ਚਲਿਆ ਜਾਂਦਾ ਹੈ। 9 ਪੋਹ ਦੀ ਰਾਤ ਗੰਗੂ ਦੇ ਘਰ ਇੱਕ ਕਮਰਾ ਦੇ ਦਿੱਤਾ ਗਿਆ, ਉੱਥੇ ਆਰਾਮ ਫਰਮਾਉਂਦੇ ਨੇ। ਮਾਂ ਸੋਭੀ ਗੰਗੂ ਦੀ ਰੱਬ ਦੇ ਭੈ ਵਾਲੀ ਵੀ ਮਿਲੀ ਹੈ, ਆਰਾਮ ਫਰਮਾਉਂਦੇ ਨੇ। ਮਾਂ ਨੂੰ ਕਹਿੰਦਾ ਜ਼ਹਿਰ ਦੇ ਦੇ, ਧਨ ਬੜਾ ਹੈ ਮੈਂ ਲੁੱਟਣਾ ਹੈ। ਕਹਿੰਦੀ ਨਾ ਰੱਬ ਦਾ ਖੌਫ ਕਰ ਗੰਗੂਆ, ਨਮਕ ਖਾਧਾ ਹੈ ਹਰਾਮ ਨਾ ਕਰ। ਓ ਸ਼ਹੀਦਾਨੇ ਵਫਾ ਦਾ ਕਰਤਾ ਲਿਖਦਾ ਹੈ, ਕਹਿੰਦਾ ਖੇੜੀ ਮੈਂ ਜਾ ਬਿਰਾਜੇ ਯਹ ਅਲ ਕਿੱਸਾ ਸ਼ਾਮ ਕੋ, ਕੋਠਾ ਬ੍ਰਾਹਮਣ ਨੇ ਦੀਆ ਇੱਕ ਕਿਆਮ ਕੋ। ਰਾਤ ਰਹਿਣ ਲਈ ਕੋਠਾ ਦਿੱਤਾ, ਰਾਤ ਇਹਨੇ ਧਨ ਲੁਕਾ ਲਿਆ। ਤਿਲਕ ਜਾਂਦਾ ਬੰਦਾ, ਅਸੰਖ ਚੋਰ ਹਰਾਮ ਖੋਰ ਇੱਥੇ ਕਈ ਨੇ ਜਿਹੜੇ ਨਮਕ ਹਰਾਮੀ ਹੋ ਜਾਂਦੇ ਨੇ। ਇਹਨੇ ਧਨ ਲੁਕਾ ਲਿਆ, ਸਵੇਰ ਚੜੀ ਹੈ। ਜਦੋਂ ਸਵੇਰ ਹੁੰਦੀ ਹੈ ਨਾ, 10 ਪੋਹ ਦਾ ਸਵੇਰਾ ਚੜਿਆ, ਮਾਂ ਨੇ ਕਿਹਾ ਗੰਗਿਆ ਚੰਗਾ ਕੀਤਾ ਜੀ ਧਨ ਸਾਂਭ ਲਿਆ। ਕਹਿੰਦਾ ਨਾ ਚੋਰ ਲੈ ਗਏ, ਮਾਂ ਤੁਹਾਨੂੰ ਸਮਝਾਇਆ ਸੀ ਸਾਂਭ ਕੇ ਰੱਖੋ, ਨਹੀਂ ਸਾਂਭਿਆ ਤੁਸੀਂ, ਇੱਕ ਤੁਹਾਨੂੰ ਪਨਾਹ ਦਿੱਤੀ ਹੈ, ਉੱਤੋਂ ਕਹਿੰਦੇ ਧਨ ਸਾਂਭਿਆ ਚੋਰੀ ਕੀਤੀ ਹੈ, ਮਾਂ ਕਹਿੰਦੀ ਮੈਂ ਤੈਨੂੰ ਚੋਰ ਨਹੀਂ ਕਿਹਾ, ਮੈਂ ਕਿਹਾ ਬੱਚਿਆ ਚੰਗਾ ਕੀਤਾ ਧਨ ਸਾਂਭ ਲਿਆ। ਪਰ ਝੂਠੇ ਬੰਦੇ ਦੇ ਅਹੰਕਾਰ ਤੇ ਜਦੋਂ ਚੋਟ ਹੋਵੇ ਨਾ ਤੜਫਦਾ ਬੜਾ ਹੈ। ਗੁੱਸੇ ਦਾ ਮਾਰਿਆ ਦੌੜਿਆ ਗਿਆ ਸਹੇੜੀ ਦੇ ਚੌਧਰੀ ਘਰ, ਚੱਲ ਮੈਨੂੰ ਮਰਿੰਡੇ ਥਾਣੇ ਲੈ ਕੇ ਚੱਲ, ਮੈਂ ਗੁਰੂ ਦੇ ਬੱਚਿਆਂ ਨੂੰ ਪਕੜਵਾ ਕੇ ਇਨਾਮ ਲੈਣਾ ਹੈ। ਸਹੇੜੀ ਦੇ ਚੌਧਰੀ ਨੇ ਸਿਪਾਹੀ ਘੱਲੇ ਕੁੱਝ ਘਰੋਂ, ਕੁੱਝ ਪਹਿਰੇਦਾਰ, ਉਹਨਾਂ ਨੂੰ ਕਿਹਾ ਵੀ ਤੁਸੀਂ ਧਿਆਨ ਰੱਖਿਓ ਕਿਤੇ ਮਾਂ ਤੇ ਬੱਚੇ ਘਰੋਂ ਨਾ ਦੌੜ ਜਾਣ ਗੰਗੂ ਦਿਓ। ਆਪ ਮਰਿੰਡੇ ਥਾਣੇ ਗਏ, ਜਾ ਕੇ ਜਾਨੀ ਖਾਂ ਮਾਨੀ ਖਾਂ ਜੋ ਥਾਣੇਦਾਰ ਨੇ ਰਿਪੋਰਟ ਲਿਖਾਈ, ਉਹ ਦੌੜ ਕੇ ਫੌਜਾਂ ਲੈ ਕੇ ਆਏ, ਬੱਚਿਆਂ ਨੂੰ ਗ੍ਰਿਫਤਾਰ ਕੀਤਾ। ਦਸ ਪੋ ਦੀ ਸਵੇਰ, ਕੇਵਲ 3 ਕਿਲੋਮੀਟਰ ਹੈ ਸਹੇੜੀ ਤੋਂ ਮੁਰਿੰਡਾ, ਉੱਥੇ ਲੈ ਗਏ ਨੇ। ਰਾਤ ਉੱਥੇ ਕੱਟਣੀ ਹੈ, ਬੇੜੀਆਂ 'ਚ ਜਕੜ ਕੇ ਜੇਲ੍ਹ ਦੇ ਵਿੱਚ ਪਾ ਦਿੱਤਾ ਹੈ। ਅਤੇ ਉੱਥੋਂ ਜਾਨੀ ਖਾਂ ਮਾਨੀ ਖਾਂ ਇਹਨਾਂ ਵੱਲੋਂ ਸ਼ਿਕਾਇਤ ਪਹੁੰਚਦੀ ਹੈ ਸਰਹੰਦ ਦੇ ਨਵਾਬ ਕੋਲ, ਸੂਬੇ ਸਰਹੰਦ ਕੋਲ। ਫਿਕਰ ਨਾ ਕਰ ਕੀ ਹੋਇਆ ਜੇ 10 ਲੱਖ ਨੂੰ ਮਿੱਟੀ 'ਚ ਮਿਲਾ ਕੇ ਗੁਰੂ ਗੋਬਿੰਦ ਸਿੰਘ ਨਿਕਲ ਗਿਆ ਹੈ, ਸਭ ਤੋਂ ਵੱਧ ਸਮਰੱਥ ਗੁਰਦੇਵ, ਉਹਨੂੰ ਗਿਣਤੀਆਂ ਮਿਣਤੀਆਂ ਨਹੀਂ ਰੋਕ ਸਕਦੀਆਂ, ਮਾਈ ਗੁਰੂ ਇਜ਼ ਆਲ ਪਾਵਰਫੁਲ। ਕਹਿੰਦੇ ਕੀ ਹੋਇਆ ਜੇ ਗੁਰੂ ਫੌਜਾਂ ਮਿੱਟੀ 'ਚ ਮਿਲਾ ਕੇ ਨਿਕਲ ਗਿਆ ਏ, ਬੱਚੇ ਕੈਦ ਵਿੱਚ ਨੇ, ਮਾਂ ਕੈਦ ਵਿੱਚ ਹੈ, ਗਿੜਗਿੜਾਉਂਦਾ ਹੋਇਆ ਤੇਰੇ ਚਰਨਾਂ 'ਤੇ ਡਿੱਗੇਗਾ। ਖੁਸ਼ ਹੋਇਆ ਵਜ਼ੀਰ ਖਾਂ ਖਬਰ ਸੁਣ ਕੇ, ਫੌਜਾਂ ਘੱਲੀਆਂ ਰਾਤੋ ਰਾਤ, ਕਹਿੰਦਾ ਸਵੇਰੇ ਪਹਿਲੇ ਸਮੇਂ ਹੀ ਲੈ ਕੇ ਆ ਜਾਓ। 10 ਪੋਹ ਦੀ ਰਾਤ 'ਤੇ ਬੱਚਿਆਂ ਦੀ ਮਾਤਾ ਦੀ ਮੁਰਿੰਡੇ ਲੰਘਦੀ ਹੈ, 11 ਪੋਹ ਨੂੰ ਸਵੇਰੇ ਇਹ ਪਹੁੰਚਦੇ ਨੇ ਸਰਹੰਦ। ਜਦੋਂ ਪਹੁੰਚ ਗਏ ਨਾ, ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ। ਕੀ ਹੈ ਠੰਡਾ ਬੁਰਜ? ਅੱਜ ਕੱਲ੍ਹ ਦਾ AC ਗੈਸਟ ਹਾਊਸ ਸਮਝ ਲਓ। ਬੁਰਜ ਹੈ, ਘੇਰੇ ਘੇਰੇ ਇੱਕ ਖਾਈ ਹੈ, ਨਦੀ ਨੁਮਾ ਉਹਦੇ 'ਚ ਪਾਣੀ ਛੱਡਿਆ ਹੈ। ਵਜ਼ੀਰ ਖਾਂ ਗਰਮੀਆਂ 'ਚ ਇਸ ਬੁਰਜ 'ਤੇ ਬਹਿੰਦਾ ਸੀ। ਇੱਟਾਂ ਦੇ ਕੌਲੇ ਖੜ੍ਹੇ ਨੇ ਪਰ ਚਿਣਾਈ ਨਹੀਂ ਹੈ, ਕੰਧ ਨਹੀਂ ਹੈ ਘੇਰੇ ਘੇਰੇ, ਕੋਈ ਬਾਰੀ ਨਹੀਂ ਹੈ, ਕੋਈ ਬੂਹਾ ਨਹੀਂ ਹੈ। ਉਹ ਜਦੋਂ ਹਵਾ ਟਕਰਾਉਂਦੀ ਹੈ ਪਾਣੀ ਨਾਲ, ਹਵਾ ਹੋ ਜਾਂਦੀ ਹੈ ਠੰਡੀ, ਬੁਰਜ ਨਾਲ ਟਕਰਾਉਂਦੀ ਹੈ, ਬੁਰਜ ਸੀਤ ਹੋ ਜਾਂਦਾ ਹੈ, ਅਤੇ ਉਹ ਠੰਡੇ ਬੁਰਜ ਵਿੱਚ ਗਰਮੀਆਂ ਕੱਢਦਾ ਹੁੰਦਾ ਸੀ। ਵਜ਼ੀਰ ਖਾਂ, ਆਹ ਦਿਨ ਨੇ, ਪੋਹ ਦਾ ਮਹੀਨਾ ਹੈ, ਹਵਾ ਅੱਗੇ ਹੀ ਬਰਫੀਲੀ ਹੈ, ਜਦੋਂ ਪਾਣੀ ਨਾਲ ਟਕਰਾ ਕੇ ਬੁਰਜ ਨਾਲ ਵੱਜੇਗੀ ਤੇ ਕੈਸੀ ਸੀਤ ਹੋਵੇਗੀ, ਤੁਸੀਂ ਆਪ ਸਮਝਦੇ ਹੋ। ਕੈਦ ਕੀਤੇ ਗਏ, ਪਹਿਲੀ ਪੇਸ਼ੀ 11 ਪੋਹ ਨੂੰ ਹੋਵੇਗੀ, ਕਚਹਿਰੀ ਸੱਜੀ ਹੈ, ਗਾਂਢੀਰ ਸੂਰਮਿਆਂ ਨਾਲ ਕਚਹਿਰੀ ਭਰੀ ਹੈ। 7 ਤੇ 9 ਸਾਲ ਦੇ ਸਾਹਿਬਜ਼ਾਦਿਆਂ ਨੂੰ ਸਿਪਾਹੀ ਲੈਣ ਆਉਂਦੇ ਨੇ। ਮਾਤਾ ਨੇ ਇੱਕੋ ਗੱਲ ਹੀ ਸਮਝਾ ਦਿੱਤੀ ਹੈ, ਆਪਣੇ ਦਾਦੇ ਦੀ ਕਰਨੀ ਯਾਦ ਰੱਖਿਓ, ਸੀਸ ਦੀਆ ਪਰ ਸਿਰਣ ਨਾ ਦੀਆ, ਸਿਰ ਦੇ ਦਿੱਤਾ ਸਿਰ ਝੁਕਾਇਆ ਨਹੀਂ। ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਕਈਆਂ ਹਮਲਿਆਂ ਵਿੱਚ ਫੌਜ ਨੇ, ਭਾਰਤ ਵਰਸ਼ ਦੀ ਹਕੂਮਤ ਨੇ ਝੁਕਾਉਣਾ ਚਾਹਿਆ, ਝੁਕਿਆ ਨਹੀਂ। ਉਹਦੇ ਲਖਤੇ ਜ਼ਿਗਰ ਹੋ, ਫਰਜ਼ੰਦ ਹੋ, ਝੁਕਣਾ ਨਹੀਂ ਹੈ। ਸਿਰ ਦੇ ਦਿਓਗੇ ਨਾ, ਤੁਹਾਡੇ ਦਾਦੇ ਵੱਲੋਂ ਹੈ 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 ਸਭ ਜਗ ਭਾਇਓ, ਜੈ 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 ਸੁਰਲੋਕ, ਤਿੰਨਾਂ ਲੋਕਾਂ ਵਿੱਚ ਜੈ ਜੈਕਾਰ ਹੋਵੇਗੀ, ਸਿੱਖੀ ਪ੍ਰਫੁੱਲਤ ਹੋ ਜਾਵੇਗੀ। ਤੁਰ ਪਏ ਨੇ, ਉਹ ਵੱਡਾ ਗੇਟ ਬੰਦ ਕੀਤਾ ਹੈ ਕਚਹਿਰੀ ਦਾ, ਛੋਟਾ ਦਰਵਾਜ਼ਾ ਖੋਲ੍ਹਿਆ ਵੀ ਝੁੱਕ ਕੇ ਲੰਘਣਗੇ, ਪਰ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦੇ ਲਖਤੇ ਜਿਗਰ ਜੋ ਜਾਣੀ ਜਾਣ ਨੇ, ਪਾਕ ਚਰਨ ਅੰਦਰ ਕੱਢੇ ਸਾਹਮਣੇ ਵਜੀਦਾ, ਵਜ਼ੀਰ ਖਾਂ ਬੈਠਾ ਤਖ਼ਤ ਤੇ। ਇਉਂ ਮਹਿਸੂਸ ਹੋਇਆ ਵੀ ਮੇਰੇ ਵੱਲ ਇਹਨਾਂ ਨੇ ਪੈਰ ਦੀ ਜੁੱਤੀ ਕੀਤੀ ਹੈ, ਲੋਕ ਕੀਤੀ ਹੈ, ਵੀ ਤੇਰੇ ਤਖ਼ਤ ਨੂੰ ਜੁੱਤੀ ਦੀ ਠੋਕਰ ਦੇ ਨਹੀਂ ਖਾਲਸਾ ਜਾਣਦਾ। ਅੰਦਰ ਲੰਘੇ ਨੇ, ਗੱਜ ਵੱਜ ਕੇ ਫਤਿਹ ਬੁਲਾਈ ਹੈ, ਸੁੱਚਾ ਆਨੰਦ ਤੜਫ ਉੱਠਿਆ ਹੈ। ਇਹ ਉਹ ਕਰਿੰਦਾ ਸੀ ਜਿਹਦੇ ਗਲ ਵਿੱਚ ਪਏ ਜੰਜੂ ਨੂੰ ਰੱਖਣ ਲਈ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੇ ਸਿਰ ਦਿੱਤਾ ਸੀ, ਭਾਰਤ ਵਰਸ਼ ਨੂੰ, ਇਸ ਜੰਜੂ ਨੂੰ ਬਚਾਇਆ ਸੀ, ਪਰ ਕ੍ਰਿਤ ਘਣਤਾ ਤੇ ਉੱਤਰ ਆਇਆ ਹੈ। ਇਹ ਰਿਸ਼ਤਾ ਚਾਹੁੰਦਾ ਸੀ ਬਾਬਾ ਅਜੀਤ ਸਿੰਘ ਦਾ, ਇਤਿਹਾਸ ਪੜ੍ਹੋ। ਮਹਾਰਾਜ ਇਨਕਾਰੀ ਹੋ ਗਏ, ਕਹਿੰਦੇ ਹੈ ਸੁੱਚਾ ਆਨੰਦ, ਤੇਰੀ ਬੱਚੀ ਦਾ ਰਿਸ਼ਤਾ ਅਸੀਂ ਨਹੀਂ ਲੈ ਸਕਦੇ, ਕਿਉਂਕਿ ਭਾਰਤ ਵਰਸ਼ ਤੇ ਜ਼ੁਲਮ ਕਰਨ ਵਾਲੇ ਹੁਕਮਰਾਨਾਂ ਦੀ ਰੋਟੀ ਬੋਟੀ ਤੂੰ ਖਾਣਾ ਹੈ, ਤੂੰ ਉਹਨਾਂ ਦਾ ਕਰਿੰਦਾ ਹੈ, ਜ਼ਾਲਮਾਂ ਦਾ ਤੇਰੇ ਨਾਲ ਖਾਲਸੇ ਵਿੱਚ ਰਿਸ਼ਤਾ ਨਹੀਂ ਜੁੜੇਗਾ। ਇਹਨੂੰ ਗੁੱਸਾ ਹੈ, ਇਹ ਕਹਿੰਦਾ ਤੁਹਾਡੇ ਬਾਪੂ ਦਾ ਦਰਬਾਰ ਨਹੀਂ, ਚਮਕੌਰ ਦੀ ਜੰਗ ਵਿੱਚ ਉਸਦਾ ਖੁਰਾ ਖੋਜ ਅਸੀਂ ਮਿਟਾ ਦਿੱਤਾ ਹੈ, ਜਿਹੜੀ ਫਤਿਹ ਵਜਾਉਂਦੇ ਹੋ ਚੁੱਕ ਜਾਓ, ਨਹੀਂ ਤੇ ਬਾਪ ਵੱਲੋਂ ਕਤਲ ਕਰ ਦਿੱਤੇ ਜਾਓਗੇ। ਓ 7 ਤੇ 9 ਵਰਿਆਂ ਦੇ ਲਾਲਾ ਨੇ ਇੱਕ ਜਵਾਬ ਦਿੱਤਾ ਸੀ, ਸੁੱਚਾ ਆਨੰਦ, ਕਦੇ ਅਸਮਾਨ ਨੂੰ ਕੋਈ ਪਕੜ ਸਕਿਆ ਹੈ, ਕਦੇ ਸੂਰਜ ਤੇ ਚੰਦ ਨੂੰ ਕੋਈ ਪਕੜ ਸਕਿਆ ਹੈ, ਕਦੇ ਚੱਲਦੇ ਹੋਏ ਤੂਫਾਨ ਨੂੰ ਕੋਈ ਰੋਕ ਸਕਿਆ ਹੈ। ਜੇ ਨਹੀਂ ਰੋਕ ਸਕਿਆ ਤੇ ਯਾਦ ਰੱਖ, ਖੁਦ ਖੁਦਾ ਗੁਰੂ ਗੋਬਿੰਦ ਦੀ ਉਹ ਬੁਲੰਦ ਹਸਤੀ ਹੈ ਜਿਸ ਨੂੰ ਕੋਈ ਰੋਕ ਮਾਰ ਨਹੀਂ ਸਕਦਾ। ਇਹਨੂੰ ਬਾਣੀ ਕਹਿੰਦੀ ਹੈ ਸਭ ਤੇ ਵੱਡ ਸਮਰੱਥ ਗੁਰੂ ਦੇਵ। ਤੁਹਾਡੇ ਭਾਈ ਮਾਰ ਦਿੱਤੇ ਨੇ, ਉਹਨਾਂ ਦੀ ਜ਼ੁਬਾਨ ਵੀ ਬੜੀ ਚੱਲਦੀ ਸੀ ਜੀਤ ਸਿੰਘ ਤੇ ਜੁਗਾਰ ਸਿੰਘ ਦੀ, ਕਹਿੰਦੇ ਮਰੇ ਨਹੀਂ, ਮਰਦਾ ਉਹ ਹੈ ਜਿਸਨੇ ਦੀਨ ਦੀ ਖਾਤਰ ਕੁੱਝ ਨਾ ਕੀਤਾ ਹੋਵੇ। ਸਾਡੇ ਭਾਈ ਤੇ ਦੀਨ ਲਈ ਸਿਰ ਦੇ ਗਏ ਨੇ, ਸਿਰ ਦੇਣ ਵਾਲਾ ਜੈਕਾਰ ਕੀਓ, ਧਰਮੀਓ ਕਾ ਸਦੀਵੀ ਅਮਰ ਹੋ ਜਾਂਦਾ ਹੈ, ਮਰਦਾ ਨਹੀਂ ਹੈ। ਇਹ ਸੱਪ ਦੇ ਬੱਚੇ ਨੇ ਸੁੱਚਾਨੰਦ ਕਹਿੰਦਾ। ਆ ਮੇਰੇ ਪਿੱਛੇ ਲਿਖਿਆ ਪੜ੍ਹਦੇ ਹੋ ਨਾ, ਜਿਹਾ ਸ਼ੁੱਧ ਕੇ ਚੂੰ ਬਚਦਾ ਕੁਛ ਤੇ ਚਾਰ ਕੇ ਬਾਕੀ ਬੈਵਾ ਦਸਤ ਤੇ ਚੀਦੇ ਮਾਰ। ਬਾਪੂ ਕਰਮੀਧਰ ਜਾਣਦਾ ਸੀ ਮੇਰੇ ਬੱਚਿਆਂ ਨੂੰ ਸੱਪ ਕਿਹਾ ਹੈ, ਔਰੰਗਜ਼ੇਬ ਨੂੰ ਲਿਖਿਆ ਸੀ, ਉਹ ਵਾਕਿਆ ਹੀ ਸੱਪ ਨੇ ਝੂਠ ਲਈ ਉਹਨਾਂ ਦਾ ਜਿਹੜਾ ਗੁੱਸਾ ਹੈ ਉਹ ਜ਼ਹਿਰ ਵਰਗਾ ਹੈ, ਉਹ ਡੰਗਦੇ ਹੀ ਝੂਠੇ ਨੂੰ ਨੇ। ਬਾਪੂ ਮੰਨਿਆ ਸੀ ਇਸ ਗੱਲ ਨੂੰ। ਸੁੱਚਾਨੰਦ ਕਹਿੰਦਾ ਇਹਨਾਂ ਨੂੰ ਜੇ ਛੱਡ ਦਿੱਤਾ, ਕੁਰਾਨ ਕਹਿੰਦੀ ਹੈ ਸਜ਼ਾ ਨਾ ਦਿਓ, ਕਈਆਂ ਨੇ ਹਾ ਦਾ ਨਾਰਾ ਮਾਰਿਆ, ਜੇ ਇਹਨਾਂ ਨੂੰ ਛੱਡ ਦਿੱਤਾ, ਇਹ ਸੱਪ ਦੇ ਬੱਚੇ ਜ਼ਹਿਰੀਲੇ ਨੇ, ਆਪਾਂ ਨੂੰ ਡੰਗਣਗੇ, ਮਾੜਾ ਜਿਹਾ ਪੁੱਛ ਕੇ ਤੇ ਦੇਖਾਂ, ਜੇ ਛੱਡ ਦੇਈਏ ਤੇ ਕੀ ਕਰਨਗੇ। ਪਤਾ ਕੀ ਕਹਿੰਦੇ, ਕਹਿੰਦੇ ਸੁੱਚਾਨੰਦ ਤੂੰ ਕਹਿਣਾ ਹੈ ਤੁਹਾਡੇ ਭਾਈ ਚੀਰ ਕੇ ਸੁੱਟੇ ਮੈਦਾਨੇ ਜੰਗ ਵਿੱਚ, ਸਾਨੂੰ ਛੱਡ ਦਿੱਤਾ ਤੇ ਜੰਗਲਾਂ ਵਿੱਚ ਜਾਵਾਂਗੇ ਤੇ ਜੰਗਲਾਂ ਵਿੱਚ ਜਾ ਕੇ ਬਚੇ ਖੁਚੇ ਸਿੰਘ ਇਕੱਠੇ ਕਰਾਂਗੇ, ਸਿੰਘਾਂ ਨੂੰ ਲੈ ਕੇ ਸਰਹੰਦ ਤੇ ਹੱਲਾ ਬੋਲਾਂਗੇ, ਵਜੀਦੇ ਦੇ ਦੋ ਟੁਕੜੇ ਕਰਕੇ ਸੁੱਟਾਂਗੇ। ਕਹਿੰਦਾ ਵਾਕਿਆ ਹੀ ਸੱਪ ਦੇ ਬੱਚੇ ਨੇ, ਮੰਨ ਲਓ ਫਿਰ ਛੱਡ ਦਿੱਤਾ। ਕਹਿੰਦੇ ਫਿਰ ਸਿੰਘ ਇਕੱਠੇ ਕਰਾਂਗੇ, ਸਰਹੰਦ ਤੇ ਹਮਲਾ ਵਜੀਦੇ ਦੇ ਦੋ ਟੁਕੜੇ ਕਰਾਂਗੇ। ਤੀਜੀ ਵਾਰ ਕਹਿੰਦਾ ਜੇ ਫਿਰ ਛੱਡ ਦਿੱਤਾ ਪਕੜ ਕੇ, ਕਹਿੰਦੇ ਇਹ ਦੌਰ ਓਨਾ ਚਿਰ ਚੱਲੇਗਾ ਜਿੰਨਾ ਚਿਰ ਵਜੀਦੇ ਦੇ ਦੋ ਟੁਕੜੇ ਨਹੀਂ ਹੁੰਦੇ, ਤੇ ਜਾਂ ਸਾਨੂੰ ਚੀਰ ਕੇ ਸੁੱਟ ਦਿਓ ਨਹੀਂ ਤੇ ਵਜੀਦਾ ਚੀਰ ਕੇ ਸੁੱਟਣਾ ਹੈ। ਵਾਕਿਆ ਹੀ ਕਹਿੰਦਾ ਹੈ ਬੁਜੰਗ ਨੇ ਇਹਨਾਂ ਨੂੰ ਕਤਲ ਕਰਨਾ ਚਾਹੀਦਾ ਹੈ, ਇੱਕ ਰਾਤ ਹੁਣ ਦਿੰਦੇ ਨੇ ਜਾ ਕੇ ਆਪਣੀ ਮਾਂ ਕੋਲ ਠੰਡੇ ਬੁਰਜ ਵਿੱਚ, ਉਹਨੂੰ ਸਮਝਾ ਦੇ, ਉਹਦੇ ਘਰ ਦੇ ਚੌਵਾਂ ਚਿਰਾਗਾਂ ਚੋਂ ਦੋ ਚਿਰਾਗ ਬੁੱਝ ਗਏ ਨੇ, ਅਜੀਤ ਸਿੰਘ ਜੁਝਾਰ ਸਿੰਘ ਰਹਿੰਦੇ ਦੋ ਚਿਰਾਗ ਵੀ ਬੁੱਝ ਜਾਣੇ, ਜੇ ਕਲਮਾਂ ਨਾ ਪੜੀਆਂ ਈਂਗ ਨਾ ਮੰਨੀ, ਜਾ ਕੇ ਗੁਰੂ ਗੋਬਿੰਦ ਸਿੰਘ ਦੇ ਲਾਲ ਮਾਈ ਦੀ ਗੋਦ ਬੈਠੇ ਖੇੜੇ ਵਿੱਚ ਨੇ, ਅੱਜ ਦੀ ਰਾਤ ਵੀ ਸੋਦਰ ਦਾ ਪਾਠ ਕਰਕੇ ਲੰਘਦੀ ਹੈ, ਜਾਪ ਕਰਕੇ ਲੰਘਦੀ ਹੈ, ਸਾਖੀਆਂ ਸੁਣ ਕੇ ਰਾਤ ਮੰਗਾਉਂਦੇ ਨੇ, ਅੱਜ ਖਾਣ ਨੂੰ ਕੁਝ ਨਹੀਂ ਦਿੱਤਾ, 11 ਪੋਹ ਦੀ ਰਾਤ ਨੂੰ ਨਿੱਘਾ ਕੋਈ ਕੰਬਲ ਰਜਾਈ ਤਲਾਈ ਨਹੀਂ ਦਿੱਤੀ, ਭੁੱਖ ਦੇ ਸਤਾਏ ਈਨ ਮੰਨਣਗੇ। ਕਹਿੰਦੇ ਚੜਿਆ ਹੈ ਦਿਨ 12 ਪੋਹ ਦਾ, ਅੱਜ ਕੀ ਹੈ ਜੀ 25 ਦਸੰਬਰ, ਅੱਜ ਦਾ ਦਿਨ ਚੜਿਆ। ਜਦੋਂ ਅੱਜ ਦਾ ਦਿਨ ਚੜਿਆ, ਸਿਪਾਹੀ ਲੈਣ ਆ ਗਏ, ਮਾਂ ਨੇ ਕਿਹਾ ਫਿਰ ਇਮਤਿਹਾਨ ਹੈ, ਮੱਥੇ ਚੁੰਮ ਕੇ ਤੋਰ ਦਿੱਤਾ, ਦਾਦੇ ਦੀ ਕਰਨੀ ਨੂੰ ਯਾਦ ਰੱਖਿਓ, ਦੀਨ ਲਈ ਸਿਰ ਦੇਣਾ ਹੈ, ਦਰਬਾਰ ਵਿੱਚ ਪੇਸ਼ੀ ਹੋਈ ਹੈ, ਫਿਰ ਜਕਾਰਾ ਛੱਡਿਆ ਹੈ, ਫਿਰ ਸਿਰ ਨਹੀਂ ਝੁਕਾਉਂਦੇ। ਉਹ 7 ਤੇ 9 ਸਾਲ ਦੇ ਬੱਚਿਆਂ ਨੂੰ ਸ਼ਹਿਜਾਦੀਆਂ ਦੇ ਦੋਲਿਆਂ ਦੇ ਲਾਲਚ ਦਿੱਤੇ ਗਏ, ਤਖਤਾਂ ਤਾਜਾਂ ਦੇ ਲਾਲਚ ਦਿੱਤੇ ਗਏ। ਉਹ ਕਹਿੰਦੇ ਸਿੱਖ ਦੀ ਝੋਲੀ ਹੈ ਇੱਕ, ਖੁਦਾ ਸਾਡਾ ਹੈ ਇੱਕ, ਗੁਰੂ ਪਰਮੇਸ਼ਰ ਤੋਂ ਲਹਿਦਾ ਖਾਲਸਾ, ਝੋਲੀ ਨਹੀਂ ਕਿਸੇ ਅੱਗੇ ਅੱਡਦਾ, ਹਰ ਜੀਉ ਤੇਰੀ ਦਾਤੀ ਰਾਜਾ, ਅਕਾਲ ਪੁਰਖ ਹੀ ਰੱਜ ਬਖਸ਼ਣ ਵਾਲਾ ਹੈ, ਝੋਲੀ ਦਰ ਦਰ ਤੇ ਨਹੀਂ ਅਸੀਂ ਅੱਡਦੇ, ਜੇ ਝੋਲੀ ਅੱਡ ਕੇ ਕੁਝ ਲੈ ਲਿਆ ਕੱਲ ਨੂੰ ਇਹ ਸੁੱਖ ਸਹੂਲਤਾਂ ਮਿਟ ਜਾਣੀਆਂ ਨੇ, ਪਰ ਜੇ ਅੱਜ ਸਿਰ ਦੇ ਦਿੱਤਾ ਕੌਮ ਲਈ ਸਾਡਾ ਨਾਮ ਨਹੀਂ ਮਿਟੇਗਾ। ਐਲਾਨ ਹੋਇਆ, ਕਾਜੀ ਨੂੰ ਕਹਿੰਦਾ ਸੂਬਾ ਸਰਹੰਦ ਫਤਵਾ ਲਾ ਦਿਓ, ਇਹ ਨਹੀਂ ਮੰਨਦੇ, ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਵੇਗਾ, 13 ਪੋਹ ਨੂੰ ਐਲਾਨ ਹੋ ਗਿਆ ਹੈ। ਕਹਿੰਦਾ ਹਜੇ ਵੀ ਮੰਨ ਜਾਓ ਸਾਹਿਬਜ਼ਾਦੇ, ਨਹੀਂ ਮੰਨੇ। ਅਖੀਰ ਜਦੋਂ ਸਜ਼ਾ ਸੁਣਾ ਦਿੱਤੀ ਗਈ ਨਾ, ਇਸ ਗੱਲ ਦਾ ਖਿਆਲ ਰੱਖਿਓ, ਸੋ ਤੱਕ ਡਰ ਹੈ ਜੇ ਖਸਮ ਸਮਾਰ ਹੈ, ਰੱਬ ਜਿਹਨਾਂ ਦੀ ਜ਼ਿਹਨ ਵਿੱਚ ਹੈ ਉਹ ਮੌਤ ਤੋਂ ਨਹੀਂ ਡਰਦੇ। ਸਜ਼ਾ ਸੁਣਾ ਦਿੱਤੀ ਗਈ, ਉਹ ਸ਼ੇਰ ਮੁਹੰਮਦ ਖਾਂ ਖਿਜਰ ਖਾਂ ਦੋਵੇਂ ਭਾਈ ਦਰਬਾਰ ਵਿੱਚ ਬੈਠੇ ਨੇ। ਵਜ਼ੀਰ ਖਾਂ ਕਹਿੰਦਾ ਗੱਲ ਸੁਣੋ, ਤੁਹਾਡੇ ਭਰਾ ਨਾਹਰ ਖਾਂ ਨੂੰ ਚਮਕੌਰ ਦੀ ਗੜੀ ਗੁਰੂ ਗੋਬਿੰਦ ਨੇ ਮਿਟਾਇਆ ਸੀ, ਬਦਲਾ ਲੈ ਲਵੋ, ਬੱਚੇ ਤੁਹਾਡੇ ਹਵਾਲੇ ਕਰਦਾ, ਉਹਨਾਂ ਨੇ ਬਚਨ ਕੀਤਾ ਸੀ। ਗੱਲ ਸੁਣੋ ਵਜ਼ੀਰ ਖਾਂ, ਸੱਚੇ ਮੁਸਲਮਾਨ ਹਾਂ, ਸ਼ੀਰ ਖੋਰਿਆਂ ਬੱਚਿਆਂ ਦਾ ਕਤਲ ਨਹੀਂ ਕਰਾਂਗੇ, ਜਿਸ ਦਿਨ ਗੁਰੂ ਗੋਬਿੰਦ ਮੈਦਾਨੇ ਜੰਗ ਵਿੱਚ ਟੱਕਰਿਆ ਬਦਲਾ ਲੈ ਲਵਾਂਗੇ। ਸਾਨੂੰ ਮਨਜ਼ੂਰ ਨਹੀਂ ਤੇਰੀ ਸਜ਼ਾ ਦਿੱਤੀ ਹੋਈ, ਉੱਠੇ ਨੇ ਕਚਹਿਰੀ ਚੋਂ। ਇਉਂ ਸਮਝ ਲਓ ਸਰਹੰਦ ਦੀ ਕਚਹਿਰੀ ਚੋਂ ਸੱਚ ਦੀ ਆਵਾਜ਼ ਇਹਨਾਂ ਭਾਈਆਂ ਦੇ ਨਾਲ ਹੀ ਉੱਠ ਗਈ। ਇੱਕ ਮੌਕਾ ਹੋਰ ਦਿੱਤਾ ਗਿਆ, 12 ਪੋਹ ਦੀ ਰਾਤ ਜਾਓ ਆਪਣੀ ਮਾਈ ਦੇ ਕੋਲ, ਕੱਲ੍ਹ ਨੂੰ ਤੁਹਾਨੂੰ ਨੀਆਂ ਵਿੱਚ ਚਿਣ ਦਿੱਤਾ ਜਾਣਾ ਹੈ। ਇੱਕ ਮੌਕਾ ਹੈ, ਕਲਮਾ ਪੜ੍ਹ ਲਵੋ, ਧਰਮ ਛੱਡ ਦਿਓ, ਜਾਨ ਬਚ ਜਾਵੇਗੀ। ਮਾਂ ਕੋਲ ਗਏ, ਛਾਤੀ ਨਾਲ ਮਾਂ ਨੇ ਲਾਇਆ, ਗੋਦ ਦਾ ਨਿੱਘ ਲਿਆ। ਕਹਿੰਦੇ ਮਾਂ ਅਖੀਰਲੀ ਰਾਤ ਹੈ ਤੇਰੀ ਗੋਦ ਵਿੱਚ, ਕੱਲ੍ਹ ਨੂੰ ਇਹ ਗੋਦ ਨਸੀਬ ਨਹੀਂ ਆਉਣੀ। ਮਾਂ ਨੇ ਵੱਡਿਆਂ ਦੇ ਇਤਿਹਾਸ ਦੀਆਂ ਲੋਰੀਆਂ ਸੁਣਾਈਆਂ, ਸੋਦਰ ਦਾ ਜਾਪ ਹੋਇਆ, ਆਰਤੀ ਆਰਤਾ ਹੋਇਆ, ਕੀਰਤਨ ਸੋਹਲਾ ਪੜਿਆ। ਠੰਡੇ ਜੇ ਸੀਤ ਬੁਰਜ ਵਿੱਚ ਬੈਠੀ ਬਰਫੀਲੀਆਂ ਹਵਾਵਾਂ ਵਿੱਚ ਮਾਂ ਨਾਨਕ ਨਿਰੰਕਾਰੀ ਦੇ ਨਾਮ ਦਾ ਨਿੱਘ ਲੈਂਦੀ ਹੈ ਤੇ ਗੋਦ ਚਬਾ ਕੇ ਬੱਚਿਆਂ ਨੂੰ ਦਿੰਦੀ ਹੈ। ਰਾਤ ਗਈ ਲੰਘ, 13 ਪੋਹ ਦਾ ਅਜਬ ਜਿਹਾ ਦਿਨ ਚੜ੍ਹਿਆ, ਜਿਸ ਦਿਨ ਤੁਸੀਂ ਸਾਰੇ ਫਤਿਹਗੜ੍ਹ ਸਾਹਿਬ ਸਿਰ ਚੁਕਾਉਂਦੇ ਹੋ। 13 ਪੋਹ ਦਾ ਦਿਨ ਗਿਆ, ਚੜ੍ਹ 1761 ਬਿਕਰਮੀ ਸੰਮਤ, ਮੱਥਾ ਚੁੰਮਿਆ ਮਾਂ ਨੇ, 5 ਇਸ਼ਨਾਨਾਂ ਕਰਾਇਆ ਮਾਂ ਨੇ, ਭੁੱਖਿਆਂ ਭਾਣਿਆਂ ਦੀ ਰਾਤ ਲੰਘੀ ਸੀ, ਰੰਚਕ ਮਾਤਰ ਦੁੱਧ ਬਾਬਾ ਮੋਤੀ ਰਾਮ ਮਹਿਰਾ ਨੇ ਪਿਆਇਆ ਸੀ, ਹੋਰ ਕੁਝ ਨਾ ਨਸੀਬ ਹੋਇਆ। ਉੱਧਰੋਂ ਸਿਪਾਹੀ ਆ ਗਏ, ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਅੱਜ ਮਾਂ ਏਦਾਂ ਤਿਆਰ ਕਰਦੀ ਹੈ ਬੱਚਿਆਂ ਨੂੰ ਜਿਵੇਂ ਲਾੜਾ ਚੜ੍ਹਦਾ ਹੈ ਨਾ ਵਿਆਹ ਤੇ, ਤੇ ਮਾਪੇ ਤਿਆਰ ਕਰਦੇ ਨੇ। ਅੱਲਾ ਯਾਰ ਖਾਂ ਦੇ ਪਰਜ਼ੋਰ ਕਲਮ ਦੇ ਮੋਤੀ ਨੇ, ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ, ਕੇਸੋ ਕੋ ਕੰਘੀ ਕਰ ਦੂੰ, ਜ਼ਰਾ ਮੂੰਹ ਦੋਲਾ ਤੋ ਲੂੰ, ਨੰਨੇ ਸੀ ਕਲਗੀ। ਕਹਿੰਦੇ ਪਿਆਰੇ ਸੇ ਸਰੋਂ ਤੇ ਨੰਨੇ ਸੀ ਕਲਗੀ, ਸਜਾ ਤੋ ਲੂੰ, ਆਓ ਜਾਣੇ ਸੇ ਪਹਿਲੇ ਤੁਮੇ ਦੁਲਹਾ ਬਣਾ ਤੋ ਲੂੰ। ਸਿਪਾਹੀ ਕਹਿੰਦੇ ਮਾਂ ਇਹਨਾਂ ਨੂੰ ਤੋੜ। ਮਾਂ ਕਹਿੰਦੀ ਮੈਂ ਤਿਆਰ ਕਰ ਰਹੀ ਹਾਂ, ਛੋਟੀਆਂ ਦਸਤਾਰਾਂ ਬੰਨੀਆਂ, ਸੋਹਣੇ ਚੋਲੇ ਪਾਏ, ਪੈਰੀ ਜੋੜੇ ਨੇ, ਚੰਦ ਤੋੜੇ ਲਾ ਦਿੱਤੇ, ਕਲਗੀਆਂ ਲਾ ਦਿੱਤੀਆਂ, ਮੱਥਾ ਚੁੰਮ ਕੇ ਤੋਰਨ ਲੱਗੀ, ਬੱਚਿਆਂ ਡੰਡੌਤ ਕੀਤੀ। ਕਹਿੰਦੇ ਦਾਦੀ ਤੇਰੀ ਗੋਦ ਤੋਂ ਬਿਨਾਂ ਕਦੇ ਨਹੀਂ ਰਹੇ, ਛੇਤੀ ਕਰੀ ਤੂੰ ਵੀ ਦਾਦੇ ਤਾਈਂ ਪਹੁੰਚ ਜਾਈ, ਅਸੀਂ ਤੇਰੀ ਗੋਦ ਪਏ ਉਡੀਕਾਂਗੇ। ਇਹ ਖੁਦ ਖੁਦਾ ਗੁਰੂ ਗੋਬਿੰਦ ਦੇ ਲਾਲ ਕਰ ਸਕਦੇ ਨੇ, ਸਾਡੇ ਕਾਕੇ ਨਹੀਂ, ਜਿਨ੍ਹਾਂ ਦੀਆਂ ਰਗਾਂ ਵਿੱਚ ਖੁਦਾਇਆ ਦਾ ਲਹੂ ਵਸਦਾ ਹੈ, ਜਿਹਨੂੰ ਬਾਣੀ ਪੈਂਦੀ ਹੈ ਗੁਰ ਪਰਮੇਸ਼ਰ ਇੱਕੋ ਜਾਣ। ਕਹਿੰਦੀ ਜੀਤੋ ਨੌਂ ਦੀ ਯਾਦ ਆ ਗਈ, ਸਰੀਰ ਛੱਡਿਆ ਸੀ ਨਾ ਮਾਂ ਜੀਤੋ ਨੇ, ਤੇਰੀ ਗੋਦ ਵਿੱਚ ਘੱਲਣ ਲੱਗੀ ਆ ਬੱਚਿਆਂ ਨੂੰ, ਸਾਂਭ ਲਈ, ਮੈਂ ਵੀ ਆਉਂਦੀ ਹਾਂ। ਕਚਹਿਰੀ ਵਿੱਚ ਪਹੁੰਚੇ, 13 ਪੋਹ ਦੀ ਅਖੀਰਲੀ ਪੇਸ਼ੀ ਹੈ, ਗੱਜ ਵੱਜ ਕੇ ਫਤਿਹ ਬੁਲਾਈ ਹੈ। ਸੁੱਚਾ ਨੰਦ ਕਹਿੰਦਾ ਹੈ ਰਾਜਿਆਂ ਅੱਗੇ ਝੁਕਿਆ ਜਾਂਦਾ ਹੈ, ਸਿਰ ਨਹੀਂ ਚੁੱਕਿਆ ਜਾਂਦਾ। ਕਹਿੰਦੇ ਰਾਜਾ ਇੱਕੋ ਹੀ ਹੈ, ਕਈ ਹਰ ਸਮਾਨ ਨਹੀਂ, ਰਾਜਾ ਏ ਭੂਪਤ ਸਭ ਦਿਲ ਸਚਾਰ ਕੇ ਝੂਠੇ ਕਰਤ ਦਿਵਾਜਾ। ਖੁਦਾਇਆ ਵਰਗਾ ਕੋਈ ਰਾਜਾ ਨਹੀਂ, ਸਿੱਖ ਦਾ ਸਿਰ ਉਹਦੇ ਅੱਗੇ ਝੁਕਦਾ ਹੈ, ਮਿੱਟੀ ਦੇ ਪੁਤਲੇ ਅੱਗੇ ਨਹੀਂ, ਅੱਜ ਕੁਰਸੀ ਹੈ ਕੱਲ ਨੂੰ ਜਾਂਦੀ ਰਹੇ 20 ਲੀਟਰ ਦੀ, ਨਹੀਂ ਝੁਕੇ। ਕਹਿੰਦੇ ਵਜ਼ੀਰ ਖਾਨ ਤੁਹਾਡੀਆਂ ਇਹਨਾਂ ਬੇਖੌਫ ਹਰਕਤਾਂ ਕਾਰਨ ਹੀ ਤੁਹਾਡੀ ਅੱਜ ਦਸ਼ਾ ਹੈ, ਐਸੀ ਮੌਤ ਦੇਵਾਂਗਾ ਰੂਹੇ ਜ਼ਮੀਨ ਤੇ ਯਾਦ ਕੀਤਾ ਜਾਵੇਗਾ ਇਸ ਮੌਤ ਨੂੰ, ਲੋਕ ਸਿੱਖੀ ਅਪਣਾਉਣ ਲੱਗੇ ਥਰ ਥਰ ਕੰਬਿਆ ਕਰਨਗੇ। ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਜਲਾਦ ਤਿਆਰ ਹੋਏ ਨੇ, ਨੀਆਂ ਵਿੱਚ ਚਿਣਿਆ ਜਾਣ ਲੱਗਾ, ਗੋਡਿਆਂ ਤਾਈਂ ਇੱਟ ਪਹੁੰਚੀਆਂ ਨੇ। ਜਲਾਦ ਕਹਿੰਦੇ ਐ ਰਾਜਾ ਇੱਟਾਂ ਝਾੜ ਦਈਏ ਗੋਡਿਆਂ ਤੇ, ਨੀਂਦ ਸਹੀ ਨਹੀਂ ਟਿਕ ਰਹੀ, ਦੁਨੀਆਂ 'ਚ ਕੰਧ ਨਹੀਂ ਆ ਰਹੀ। ਕਹਿੰਦਾ ਉਹ ਖਜ਼ਾਨੇ ਦਾ ਪੈਸਾ ਖਰਾਬ ਨਹੀਂ ਕਰਨਾ, ਵਜ਼ੀਰ ਖਾਂ ਕਹਿੰਦਾ ਇਹਨਾਂ ਦੇ ਗੋਡੇ ਛਾਂਗ ਦਿਓ। ਚੱਪਣੀਆਂ ਕੱਟ ਦਿੱਤੀਆਂ ਗਈਆਂ, ਸੀ ਨਹੀਂ ਕੀਤੀ, ਛਾਤੀ ਤੇ ਇੱਟਾਂ ਆ ਗਈਆਂ, ਸੀ ਨਹੀਂ ਕੀਤੀ, ਹੁਣ ਠੋਡੀ ਤੇ ਇੱਟਾਂ ਆ ਗਈਆਂ, ਸਾਹ ਘੁੱਟਦਾ ਜਾ ਰਿਹਾ ਏ। ਅੱਲਾ ਯਾਰ ਖਾਂ ਕਹਿੰਦਾ ਕੈਸਾ ਵਜੂਦ ਹੈ ਇਹਨਾਂ ਦਾ, ਕੈਸੀ ਖੰਡੇ ਦੀ ਪੌਲ ਹੈ, ਕੈਸਾ ਇਹਨਾਂ ਨੇ ਲੋਹੇ ਦਾ ਕਲਮਾ ਪੜਿਆ ਹੈ, ਬਾਣੀ ਪੜ੍ਹੀ ਹੈ, ਠੋਡੀ ਤੱਕ ਇੱਟ ਚਿੰਦੀ ਗਈ, ਮੂੰਹ ਤੱਕ ਆ ਗਈ, ਬੀਨੀ ਕੋ ਠਾਂਪ ਤੇ ਗਈ, ਮਾਝੇ ਪੇਸ਼ ਆ ਗਈ, ਹਰ ਚਾਂਦ ਸੀ ਜ਼ਮੀਨ ਕੋ ਗ੍ਰਹਿਣ ਸਾ ਲਗਾ ਗਈ, ਲਖਤੇ ਗੁਰੂ ਗੋਬਿੰਦ ਕੇ ਦੋਵੇਂ ਛੁਪਾ ਗਈ। ਕਹਿੰਦੇ ਮਸਤਕ ਤੇ ਇੱਟਾਂ ਆਈਆਂ, ਇਉਂ ਪਿਆ ਜਾਪਿਆ ਜਿਵੇਂ ਗੁਰੂ ਗੋਬਿੰਦ ਦੇ ਦੋਵੇਂ ਲਾਲ ਸੂਰਜ ਤੇ ਚੰਦ ਛਿਪ ਗਏ ਹੋਣ। ਬੇਹੋਸ਼ੀ ਛਾ ਗਈ, ਭੂਚਾਲ ਆਇਆ, ਨੀਹਾਂ ਟੁੱਟ ਗਈਆਂ। ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੇ ਛਾਤੀ ਤੇ ਬਹਿ ਕੇ ਪੋ ਪੋ ਕੇ ਬੇਹੋਸ਼ੀ ਦੀ ਹਾਲਤ ਵਿੱਚ ਸਾਹਿਬਜ਼ਾਦੇ ਸਨ ਸ਼ਹੀਦ ਕੀਤਾ। ਕਿਉਂ ਸੀ ਨਹੀਂ ਕੀਤੀ ਇਹਨਾਂ ਨੇ? ਮਹਾਰਾਜ ਕਹਿੰਦੇ, ਨਾਨਕ ਦੁੱਖ ਸੁੱਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ ਗਿਰਜ ਲੋ ਪੇ ਲੋ ਪੜ੍ਹੀਅਰ। ਜਿੱਥੇ ਖੁਦਾ ਦਾ ਨਾਮ ਹੈ ਉੱਥੇ ਦੁੱਖ ਛੂ ਨਹੀਂ ਸਕਦਾ। ਸ਼ਹੀਦ ਹੋਏ ਅੱਠ ਪੋਹ ਨੂੰ ਚਮਕੌਰ ਦੀ ਗੜੀ। ਅਜੀਤ ਸਿੰਘ ਜੁਝਾਰ ਸਿੰਘ ਸ਼ਹੀਦ ਹੋਏ, ਮਾਤਾ ਗੁਜਰੀ ਸ਼ਹੀਦ ਹੋਈ ਤੇ ਮੇਰਾ ਬਾਪੂ ਗੱਜ ਵੱਜ ਕੇ ਇੱਕ ਜਕਾਰਾ ਲਾ ਕੇ ਕਹਿੰਦਾ ਸੀ, ਚੇ ਮਰਦੀ ਕੇ ਅਖਬਰ ਖਾਮੋਸ਼ਾ ਕੁਨੀ ਕੇ ਆਤਿਸ਼ ਦਾ ਮਾਰਾ ਫਰੋਸਾ ਕੁਨੀ। ਕਾਦੀ ਮਰਦਾਨ ਕੀ ਹੈ ਔਰੰਗਜ਼ੇਬ, ਚਾਰ ਚੰਗਿਆੜੀਆਂ, ਚਾਰ ਸਪੋਲੇ, ਚਾਰ ਬੁਜੰਗ ਮਾਰ ਕੇ ਆਖੇ ਖਾਲਸਾ ਮੁੱਕ ਗਿਆ ਹੈ, ਗੁਰੂ ਗੋਬਿੰਦ ਕੁੰਡਲੀਆ ਸੱਪ ਹੈ, ਗੁਰੂ ਦਾ ਖਾਲਸਾ ਐਸਾ ਭਾਂਬੜ ਹੈ ਜਿਹੜਾ ਤੇਰੇ ਤਖਤ ਨੂੰ ਸਾੜ ਕੇ ਸਵਾਹ ਕਰੇਗਾ, ਇਹ ਖਾਲਸਾ ਐਸਾ ਫਣੀਅਰ ਰਾਗ ਹੈ ਜਿਹੜਾ ਤੇਰੇ ਦਿੱਲੀ ਦੇ ਤਖਤ ਨੂੰ ਦੱਸ ਲਵੇਗਾ। ਇਤਿਹਾਸ ਗਵਾਹ ਹੈ ਉਹਦੇ ਥਾਪੜੇ ਵਿੱਚ ਸੱਜਿਆ ਖਾਲਸਾ ਬੰਦਾ ਸਿੰਘ ਬਹਾਦਰ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਂਦਾ ਹੈ, ਉਹਦੇ ਥਾਪੜੇ ਨਾਲ ਸੱਜੀਆਂ ਮਿਸਲਾਂ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜੀਆ ਦਿੱਲੀ ਤੇ ਝੰਡਾ ਚੜ੍ਹਾਉਂਦੇ ਨੇ। ਖਾਲਸੇ ਦਾ ਰਾਜ ਕਾਇਮ ਹੁੰਦਾ ਹੈ, ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਅੱਜ ਵੀ ਪ੍ਰਗਟ ਹੈ। ਉਹਦਾ ਇੱਕੋ ਹੀ ਕਾਰਨ ਹੈ, ਪਹਿਲੇ ਪਿਤਾ ਕਟਾਇਆ ਅਬ ਬੇਟੇ ਕਟਵਾਊਂਗਾ, ਨਾਨਕ ਕਾ ਬਾਗ ਖੂਨੀ ਜ਼ਿਬਰ ਸੇ ਮਹਿਲਾਊਂਗਾ। ਕਲਗੀਧਰ ਕਹਿੰਦੇ, ਹਰ ਮਾਲੀ ਆਪਣੇ ਬਾਗ ਨੂੰ ਪਾਣੀ ਨਾਲ ਸਿੰਚਦਾ ਹੈ ਵੀ ਹਰਿਆ ਰਵੇ, ਕਈ ਵਾਰ ਬਾਗ ਫਿਰ ਵੀ ਸੁੱਕ ਜਾਂਦਾ ਹੈ। ਮੈਂ ਆਪਣੇ ਖਾਲਸਾ ਪੰਥ ਰੂਪੀ ਬਾਗ ਨੂੰ ਆਪਣੇ ਪਿਤਾ, ਆਪਣੇ ਸਾਹਿਬਜ਼ਾਦੇ, ਆਪਣੀ ਮਾਂ ਦੇ ਲਹੂ ਨਾਲ ਸਿੰਚਿਆ ਏ, ਰਹਿੰਦੀ ਦੁਨੀਆਂ ਤੱਕ ਕਦੇ ਇਹ ਸੁੱਕੇਗਾ ਨਹੀਂ, ਖਾਲਸਾ ਹਰਿਆ ਭਰਿਆ ਰਵੇਗਾ। ਇੱਥੇ ਦਾਸ ਵਿਚਾਰ ਨੂੰ ਸੰਕੋਚਦਾ ਹੈ। ਫੁੱਲ ਚੁੱਕ ਦੀ ਖੇਮਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਧੰਨਵਾਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਸੇਵਾਦਾਰਾਂ ਦਾ, ਗੁਰੂ ਕੇ ਵਜ਼ੀਰਾਂ ਦਾ ਧੰਨਵਾਦ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬਜਾਈਏ ਜੀ।
ਤਜ ਭਰਮ ਕਰਮ ਬਿਦਨ ਖੇਦ, ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ, ਰਾਮ ਕਰ ਸਨੇਹੀ।